ਵਰਤੇ ਨਾਮ ਤੇ ਹਾਉ ਬਹਿ ਤਿਨ ਦਰ ਸਤ ਕਟਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਜੋ ਹਰ ਨਾਮ ਤੇ ਆਉ ਹੈ ਤਿਨ ਦਰ ਸਤ ਕਟਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਦਾਤਾਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੀ ਹੋ, ਆਪ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰੀ ਔਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਨੇ ਸਰਵਣ ਕੀਤਾ ਹੈ। ਅੱਜ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਦਾਤਾਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਨੇ, ਇਹ ਅੰਮ੍ਰਿਤ ਬਚਨ ਪੌੜੀ ਤਾਂ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਇਸ ਨਾਲ ਆਏ ਦੋ ਸ਼ਲੋਕ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਆਓ ਸੰਖੇਪ ਜੀ ਇਸ ਸ਼ਬਦ ਦੀ, ਇਹਨਾਂ ਸ਼ਲੋਕਾਂ ਦੀ ਔਰ ਪੌੜੀ ਦੀ ਆਪ ਜੀ ਦੇ ਸਾਹਮਣੇ ਵਿਚਾਰ ਰੱਖ ਦੇਵਾਂ। ਸਤਿਗੁਰੂ ਜੀ ਨੇ ਇਹਨਾਂ ਦੋਨਾਂ ਸ਼ਲੋਕਾਂ ਦੇ ਵਿੱਚ ਮਨਮੁਖ ਔਰ ਗੁਰਮੁਖ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਹੈ। ਮਨਮੁਖ ਆਪਣੀ ਜ਼ਿੰਦਗੀ ਦੀ ਪੂੰਜੀ ਨੂੰ ਹਾਰ ਕੇ ਚਲਾ ਜਾਂਦਾ ਹੈ ਤੇ ਗੁਰਮੁਖ ਇਸ ਸੰਸਾਰ ਸੰਘਰਸ਼ ਕਰਦਿਆਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ। ਮਨਮੁਖ ਬੰਦੇ ਦੇ ਅੰਦਰ ਇੰਨੀ ਚਿੰਤਾ ਝੋਰਾ ਹੈ, ਉਹਨੂੰ ਦਿਨੇ ਵੀ ਚੈਨ ਨਹੀਂ, ਉਹਨੂੰ ਰਾਤ ਵੀ ਕਦੀ ਨੀਂਦ ਨਹੀਂ ਤੇ ਗੁਰਮੁਖ ਦਾ ਸੌਣਾ ਵੀ ਸਹਿਜ ਹੈ ਤੇ ਉਹਦਾ ਜਾਗਣਾ ਵੀ ਸਹਿਜ ਹੈ। ਉਹਨੂੰ ਸੁੱਤਿਆਂ ਵੀ ਪਰਮਾਤਮਾ ਨਹੀਂ ਭੁੱਲਦਾ, ਉਹਨੂੰ ਜਾਗਦਿਆਂ ਵੀ ਵਾਹਿਗੁਰੂ ਜੀ ਦੀ ਯਾਦ ਨਹੀਂ ਵਿਛੜਦੀ ਤੇ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਫਰਮਾਉਂਦੇ ਨੇ ਜੋ ਨਾਮ ਵਿੱਚ ਰੱਖੇ ਹੋਏ ਨੇ ਉਹਨਾਂ ਉੱਤੇ ਮਾਲਕ ਨੇ ਇੰਨੀ ਕੁ ਮਿਹਰ ਕੀਤੀ ਕਿ ਇੱਕ ਦਾ ਸਿਮਰਨ ਕਰਕੇ ਉਹਨਾਂ ਆਪਣੇ ਅੰਦਰ ਦੇ ਸਾਰੇ ਡਰ ਜਿਹੜੇ ਨੇ ਉਹ ਦੂਰ ਕਰ ਲਏ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਸਮੂਹ ਮਾਈ ਭਾਈ ਆਸੀਸ ਬਖਸ਼ੋ ਔਰ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਦੇ ਪਹਿਲੇ ਸ਼ਲੋਕ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਵਿਣ ਨਾਵੈ ਸਭ ਧਰਮ ਦੇ नित जग टोटा सहसा कि इस संसार के अंदर नाम तो बिना मनुख दिन रात भटकदा पिया है। नाम तो बिना तोता का अखरी अर्थ हुंदा ताटा पैना कि नाम तो बिना वो अपनी जिंदगी नूं इउं कह लो कि लाहे दी थां ते इस संसार विच घाटा पा के तुर जांदा है। धन गुरु ग्रंथ साहिब जी ने कृपा कीती अमृत बाणी विच कि गुरमुख लाह खट के जांदा है ते मनमुख जेड़ा वो अपने पले मिली कोई पूंजी नूं भी गवा जांदा है। गुरमुख इस संसार विच कुछ लभ के जांदा है, मनमुख बंदा इस संसार विच जो लैके आया वो भी गवा के चला जांदा है। गुरमुख इस दुनिया विच रहिंदिआं परमात्मा दी याद विच दिन रात भिज्जा रहिंदा है ते मनमुख की करदा ओनू दिन रात अंदर दी चिंता ही नहीं छड्दी है। साहिब धन गुरु ग्रंथ साहिब जी दी बाणी ने इस लाहे ते टोटे दे संबंधी कुछ अमृत बचन कहे कि लाह साडे लई की है, एक दो प्रमाण अर्थ करने चाहना वा। देखो लाह शब्द असी वरतांगे लाभ लई ते टोटा शब्द वरतांगे घाटे लई। हुण भगतां विच ते संसारी लोकां विच यही फर्क है, संसारी लोकां दा घाटा है दौलत विच, बिजनेस विच, व्यापार विच, काम विच पैसे घट जाण ते असीं कहिंदे आं वी इस वारी इस बंदे नूं इन्ना घाटा पै गया ते जे चार टके बच जाण ते आपां कहिंदे आं इतना लाभ मिल गया। पर जदों परमार्थ वाले पासे तुरने आं गुरु के सिखो परमार्थ विच सब तो वड्डा टोटा ए वे कि बंदा अपनी जिंदगी दे कीमती सवास गवा के रब दे नाम नूं भुल जाए, एदू वड्डा घाटा कोई नहीं कि जिन्हां नूं परमात्मा चेते आ जाए सच जाणो एदू वड्डा लाहा कोई। साहिब धन गुरु नानक साहिब कृपालू जी ने मेहर कीती तिन्न हर जीव इत्थे व्यापारी बन के आया, कोई भी होवे आए थे सी व्यापार करना कुछ लाहा लेना है। ते दातार जी ने बचन किते ने कहिंदे वण जित करो वण जा रहे हो, लाहा लेके जाना चाहना ते जीव तू व्यापार करन दी जा सिख। वणज दा अर्थ हुंदा व्यापार करना कि वणज करो वण जा रहे हो, वखर ले वो संभाल। जे तू लाहा लेना चाहना है उस वखर नू उस पूंजी नू उस धन नू सांभ लै। केड़ी पूंजी गुरमुखो? वो पूंजी है परमात्मा दे नाम दी। पहली बेनती असी इस भरम नू मन विचों जरूर कढ़ी। देखो इत्थे जेड़े लाहे ने ना इन्हां ने परमात्मा दे घर विच इन्हां दी की वैल्यू की, इन्हां दी थां की, इन्हां नू उत्थे सत्कार मिलना। दातार जी ने तीन चार बचन कहे ने भाई गुरदास जी ने, वो कहिंदे ने एक बच्ची मापिआं दे घर विच बड़े प्यार नाल पाली जांदी, लाज नाल उहनूं पालदे। कहिंदे उस बच्ची ने छोटे हुंदिआं उहदे मां प्यो लाड वेखदे ने, परत के भैणां भरजाइयां भरा लाड वेखदे ने। पर कहिंदे ने कई वारी उह बच्ची लाड नाल अपने पिता दे घर विच भावें सूरज चढ़े तक सुती रहे ते छेती छेतिआं उहनूं कोई उठांदा नहीं। सिर्फ उदाहरण समझण दे लई है कि परमात्मा दे घर विच तां बंदगी वालिआं दी गल है, ना क्या संसार दीआं जिहड़ीआं खेडां ने इहदे करके कीमत पै जाणी। एक बच्ची पिता दे घर विच प्यार नाल जिंदगी दे दिन बतीत करदी, उह दिन चढ़े उठे ते तां वी उहनूं कोई झिड़के ते अगों मां जां बापू झिड़कण वाले नूं वी कहिंदे ने तां की होया, आखिर इहनें सारी जिंदगी कम करना ही है ना। हुण चार घड़ियां चार दिन हैं इहदे सौण दे सौण दे। जे उह बच्ची कोई अपने वल्लों भुल भी कर गया घर विच ते मां बाप उहनूं चताड़दे नहीं। भाई गुरदास कहिंदे ने पिता दे घर विच लाड वेख्या जा सकदा, सूरज चढ़े उठेगी ते बर्दाश्त हो सकदा है। जे तू घर दा कम ना करे ते मां कर देगी, मां ना करे भैणां तेरियां कर देणगियां, पर एक गल धीए कभी भुली ना, बापू दे घर विच लाड वेखे जांदे ने ते चेते रख पेके घर विच लाड करके लोग तेरे औगणा नूं कोई नहीं तकदा, पर सहुरे घर विच लाड ने उत्थे केवल गुणा वालियां दी कदर पैंदी हुंदी। जे गुण है ते सहुरे घर सत्कार मिलेगा, जे गुण नहीं तेनूं कहण तों पहलां सब तों पहलां जबान ते आवेगा कि इहदे मां बाप ने इहनूं कोई गुण ही नहीं सिखाया। कह लगे तेनू बाद विच कहणगे, जन्म देने वाले मां बाप नू पहला कहा जाएगा इहदा भाव की है। देखो उदाहरण तां इक दुनियावी, सहज कृपालू प्यारे भाई गुरदास जी कहिंदे ने कि इस संसार नू समझ पेका कर, इत्थे तेरे लाड वेखे जाणगे, माया दे चोचले तेरे सब तके जाणगे, ते जदों इस पेके घर नू छड के परमात्मा दे घर विच सहुरे घर नू चुनने, उस घर विच केवल गुणा वालियां दी कदर पैंदी है, उत्थे माया दे लाड कदी नहीं तकेगा। उत्थे तां गुणा करके कीमत ते वणज करो वण जा रहे हो, वखर लिओ संभाल, तैसी वक्त विसाई है जैसी निभ नाल। भाई साहब ने दूसरा प्रमाण दिता, पहला एक बच्ची का दिता, दूसरा वचन करते ने कि एक पिता के दो पुत्र दोनों नूं बराबर की पूंजी दे दिती, यह कह दिता भी परदेश भी चले हो ते कुछ लाहा लेके आयो, मेरी पूंजी नूं ओथे खर्चो कि जिथे कुछ चार पैसे बचते हो। दोनों चले गए, एक ने पिता की दिती हुई पूंजी नूं घाटे विच तबाही विच खत्म करके आ गया है, ते दूजा लाहा लेके आया। किन्ने जेड़े लाहा लेके आउंदे ने उन्हां नूं सपुत्र दी पदवी मिलदी है, ते जेड़े मूल भी गवा के चले जाण संसार ते घर दे लोक उन्हां नूं कदी भी संस्कार नहीं देंदे। गुरमुखो इह संसार विच आया कि वपारी, केड़ा बंदा जिन्हों परमात्मा ने सवासां दी पूंजी नहीं दित्ती। मनमुख बंदा भी सवास लैंदा ते गुरमुख भी सवास लैंदा, इत्थे बंदगी करन वाले भी सवास लैंदे ने ते बंदगी तों हीणे जेड़े ने ਉਹ ਵੀ ਸਵਾਤ ਲੈਂਦੇ ਨੇ। ਤੇ ਸਹਿ ਭਾਈ ਗੁਰਦਾਸ ਕਹਿੰਦੇ ਨੇ ਜਿਨ੍ਹਾਂ ਨੇ ਬੰਦਗੀ ਕੀਤੀ ਲਾ ਖੱਟ ਕੇ ਗਏ, ਪਰਮਾਤਮਾ ਦੇ ਦਰ ਤੇ ਵੀ ਉਹਨਾਂ ਨੂੰ ਇੱਜ਼ਤ ਮਿਲੀ ਤੇ ਕੁਝ ਖੱਟ ਕੇ ਆਏ ਨੇ। ਤੇ ਪਿਆਰਿਓ ਜਿਹੜੇ ਆਪਣੀ ਜ਼ਿੰਦਗੀ ਦੇ ਸਵਾਤ ਇੱਕ ਇੱਕ ਕੀਮਤੀ ਸਵਾਤ ਨੂੰ ਕੇਵਲ ਦੁਨੀਆਂ ਦੀ ਇੱਕ ਰੰਗ ਰਤੜੀ ਖੇਡ ਵਿੱਚ ਖਤਮ ਕਰਦੇ ਨੇ, ਲਾ ਦੀ ਥਾਂ ਤੇ ਤੋਟਾ ਲੈ ਕੇ ਚਲੇ ਜਾਣ, ਘਾਟੇ ਪਾਉਣ ਵਾਲਿਆਂ ਨੂੰ ਕਦੀ ਵੀ ਕੋਈ ਪਸੰਦ ਨਹੀਂ ਕਰਦਾ ਹੁੰਦਾ। ਭਾਈ ਸਾਹਿਬ ਨੇ ਤੀਸਰੀ ਉਦਾਹਰਣ ਦਿੱਤੀ ਹੈ ਜੀ, ਕਿੰਨੇ ਰਣ ਸੱਤੇ ਵਿੱਚ ਮੈਦਾਨੀ ਜੰਗ ਵਿੱਚ ਸੂਰਮੇ ਉਤਰਦੇ ਨੇ, ਸਤਿਕਾਰ ਕਿਹਨਾਂ ਨੂੰ ਮਿਲਦਾ, ਕਿੰਨੇ ਕਿਹੜੇ ਤਾਂ ਦੁਸ਼ਮਣ ਦੇ ਸਨ ਨੂੰ ਖਲੋ ਕੇ ਜਾਂ ਤਾਂ ਲੜ ਕੇ ਸ਼ਹੀਦ ਹੋ ਜਾਣ, ਉਹਨਾਂ ਦੇ ਜਾਣ ਤੋਂ ਬਾਅਦ ਫਿਰ ਲੋਕ ਉਹਨਾਂ ਦੀਆਂ ਵਾਰਾਂ ਗਾਉਂਦੇ, ਸ਼ਹੀਦ ਹੋ ਜਾਣ ਲੋਕ ਉਹਨਾਂ ਦੀਆਂ ਵਾਰਾਂ ਗਾਉਂਦੇ ਨੇ, ਉਹਨਾਂ ਦਾ ਯਸ ਕਰਦੇ ਨੇ। ਤੇ ਗੁਰੂ ਕੇ ਸਿੱਖੋ ਜਿਹੜਾ ਮੈਦਾਨੀ ਜੰਗ ਵਿੱਚ ਜਿੱਤ ਗਿਆ ਉਹਦੀ ਜੈ ਜੈਕਾਰ, ਜਿਉਂਦਿਆਂ ਦੀ ਜੈ ਜੈਕਾਰ, ਸ਼ਹੀਦ ਹੋਇਆਂ ਦੇ ਯਸ ਕੀਤੇ ਜਾਂਦੇ ਨੇ। ਤੇ ਜਿਹੜਾ ਬੰਦਾ ਪਿੱਠ ਦਿਖਾ ਕੇ ਆ ਜਾਏ ਉਹ ਮਰਦੇ ਦਮ ਤੱਕ ਦੁਨੀਆਂ ਦੇ ਵਿੱਚ ਕੇਵਲ ਤਰਕਾਰ ਜੋਗੀ ਰਹਿੰਦਾ, ਉਹਦੇ ਜਿਉਂਦਿਆਂ ਵੀ ਕੁਝ ਨੀ ਕੋਈ ਯਸ ਕਰਦਾ, ਤੇ ਮਰਨ ਤੋਂ ਬਾਅਦ ਤਾਂ ਕਿਸੇ ਨੂੰ ਨਾ ਹੀ ਲੈਣਾ। ਕਿੰਨੇ ਸੰਸਾਰ ਇੱਕ ਰਣ ਸੱਤਾ ਹੈ, ਇਹ ਮੈਦਾਨੀ ਜੰਗ ਹੈ, ਇਹਦੇ ਵਿੱਚ ਸਾਰੇ ਉਤਰੇ ਨੇ। ਗੁਰਮੁਖ ਨੇ ਇਸ ਜੰਗ ਵਿੱਚ ਇਸ ਮੈਦਾਨ ਵਿੱਚ ਜ਼ਿੰਦਗੀ ਦੀ ਬਾਜ਼ੀ ਜਿੱਤ ਲਈ ਹੈ। ਇਹ ਕਾਰਨ ਕਿ ਜਿਨ੍ਹਾਂ ਨੇ ਨਾਮ ਜਪ ਜਪ ਕੇ ਜ਼ਿੰਦਗੀ ਦਾ ਲਾਹਾ ਲਿਆ ਉਹਨਾਂ ਦੀਆਂ ਸਿਫਤਾਂ ਰੱਬ ਦੇ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥਾਂ ਥਾਂ ਤੇ ਕਰ ਦਈਏ, ਤੇ ਜਿਹੜੇ ਆਪਣੀ ਜ਼ਿੰਦਗੀ ਨੂੰ ਘਾਟੇ ਵਿੱਚ ਹਾਰ ਕੇ ਚਲੇ ਗਏ ਸੱਚ ਜਾਣੋ ਉਹਨਾਂ ਦੀ ਸਿਫਤ ਕਦੀ ਕਿਸੇ ਨੇ ਕੀਤੀ। ਗੁਰਮੁਖੋ ਤਿੰਨ ਬਚਨ ਕਹੇ ਨੇ ਕਿ ਬੱਚੀ ਪੇਕੇ ਘਰ ਲਾਗ ਚੱਲਦੇ ਨੇ, ਸਹੁਰੇ ਘਰ ਗੁਣਾ ਦੀ ਕੀਮਤ ਪੈਂਦੀ ਹੈ। ਦੂਸਰਾ ਬਚਨ ਭਾਈ ਸਾਹਿਬ ਨੇ ਕੀਤਾ ਕਿ ਪੁੱਤਰ ਦੋਨੋਂ ਵਪਾਰ ਕਰਨ ਗਏ ਨੇ, ਲਾਹਾ ਲੈ ਕੇ ਆਇਆ ਹੋਇਆਂ ਨੂੰ ਇੱਜ਼ਤ ਮਿਲਦੀ ਏ, ਘਾਟੇ ਵਾਲੇ ਕਿਹੜੇ ਮੂੰਹ ਨਾਲ ਘਰ ਨੂੰ ਜਾਣਗੇ। ਗੁਰੂ ਕੇ ਸਿੱਖੋ ਮੈਦਾਨ ਵਿੱਚ ਸਾਰੇ ਉਤਰਦੇ ਨੇ, ਪਰ ਸ਼ਹੀਦ ਹੋਣ ਵਾਲੇ ਮਰਤਬੇ ਪਾਉਂਦੇ ਨੇ, ਤੇ ਜਿਹੜੇ ਚਿੱਤ ਜਾਂਦੇ ਨੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ। ਇਸੇ ਤਰ੍ਹਾਂ ਇਹ ਮਨੁੱਖਾ ਦੇਈ ਮਿਲੀਏ, ਸੱਚ ਜਾਣੋ ਕਿ ਰੱਬ ਦੇ ਘਰ ਵਿੱਚ ਕੇਵਲ ਉਹਨਾਂ ਦੀ ਕਦਰ ਪੈਣੀ ਹੈ ਜਿਨ੍ਹਾਂ ਕੋਲ ਬੰਦਗੀ ਦਾ ਗੁਣ ਹੈ। ਪਰਮਾਤਮਾ ਦੇ ਘਰ ਵਿੱਚ ਉਹ ਲਾਹੇ ਵਾਲੇ ਪਰਵਾਨ ਹੋਣਗੇ ਜਿਹਨੇ ਸਵਾਤ ਲੈ ਕੇ ਦਿਨ ਰਾਤ ਸਾਈ ਨੂੰ ਜਪਿਆ। ਪਰਮਾਤਮਾ ਦੇ ਘਰ ਵਿੱਚ ਉਹ ਪਰਵਾਨ ਨੇ ਜਿਹੜੇ ਵਿਕਾਰਾਂ ਤੋਂ ਜਿੱਤ ਕੇ ਗਏ। ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ ਕਿ ਨਹਿਰ ਕੁਵਾਰ ਕੰਨਿਆ ਲਾਜਲੀ ਕੈ ਮਾਨੀਅਤ, ਨਹਿਰ ਦਾ ਅਸਲੀ ਅਰਥ ਦਾ ਟੀਕਾ ਕਰ। ਇਸੇ ਘਰ ਵਿੱਚ ਕੁਵਾਰੀ ਕੰਨਿਆ ਇੱਜ਼ਤ ਪਾਉਂਦੀ, ਲਹਿਰ ਕੁਵਾਰ ਕੰਨਿਆ ਲਾਜਲੀ ਕੈ ਮਾਨੀਅਤ, ਵਿਆਹ ਸੁਸਰਾਰ ਜੈ ਗੁਣਨ ਕੈ ਮਾਨੀਏ, ਵਣਜ ਵਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕੈ ਆਨੀਏ, ਜੈਸੇ ਤੋਂ ਰਣ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੰਭਟ ਬਖਾਨੀਏ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ। ਜੇ ਮਨੁੱਖਾ ਦੇਈ ਲੈ ਕੇ ਸੰਗਤ ਵਿੱਚ ਆ ਕੇ ਦੋ ਘੜੀਆਂ ਬਹਿਣਾ ਤੇ ਗੁਰੂ ਗੁਰੂ ਜਪਣਾ ਹੈ, ਸੱਚ ਜਾਣੀ ਫਿਰ ਤੈਨੂੰ ਕਦੀ ਟੋਟਾ ਨਹੀਂ, ਤੂੰ ਸੰਸਾਰ ਤੋਂ ਲਾਹਾ ਲੈ ਕੇ ਜਾਏਗਾ। ਸਾਹਿਬ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ, ਬੇਨਤੀ ਕਰ ਰਿਹਾ ਸਾਂ ਕਿ ਵਿਣ ਨਾਮ ਹੈ ਤਾਂ ਭਰਮ ਦੇ, ਨਿਤ ਜਗ ਟੋਟਾ ਸੰਸਾਰ, ਪਰ ਸਤਿਗੁਰੂ ਕਹਿੰਦੇ ਤੂੰ ਟੋਟਾ ਨਾ ਪਾ ਕੇ ਜਾ, ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲੈ ਉਹ ਸੰਭਾਲ, ਇਸ ਪੂੰਜੀ ਨੂੰ ਸੰਭਾਲ ਲਓ। ਤੇ ਮਹਾਰਾਜ ਉਹ ਪੂੰਜੀ ਕਿੱਥੋਂ ਸੰਭਾਲੀਏ? ਤੇ ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ ਵੱਖਰ ਲਿਓ ਸੰਭਾਲ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਇਹ ਪਰਮਾਤਮਾ ਦਾ ਨਾਮ ਬੰਦਗੀ ਕਰਨ ਵਾਲੇ ਸੰਤਾਂ ਦੇ ਸਿਰਦੇ ਵਿੱਚ ਹੈ। ਸੱਚ ਜਾਣੋ ਨਾਮ ਦੇ ਉਹ ਖਜ਼ਾਨੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਵੀ ਜੋ ਰਹਾਓ ਦੇ ਬਚਨ ਕਹੇ ਨੇ ਉਹ ਹੈ ਨੀ ਇਹ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ, ਮਨ ਵਿਸ਼ਰਾਮ ਭਗਤੀ ਕਰਨ ਵਾਲਿਆਂ ਦੇ ਹਿਰਦੇ ਵਿੱਚ ਨਾਮ ਦੇ ਖਜ਼ਾਨੇ ਨੇ। ਜੇ ਤੂੰ ਨਾਮ ਦਾ ਵੱਖਰ ਲੈਣਾ ਲਾਹਾ ਲੈਣਾ ਹੈ ਤੇ ਜਿਹੜੇ ਬੰਦਗੀ ਦੇ ਪੁਤਲੇ ਨੇ ਰੱਬ ਦੇ ਸਿਮਰਨ ਵਿੱਚ ਸਵੇਰ ਤੋਂ ਸ਼ਾਮ ਤੱਕ ਰੱਤੇ ਪਏ ਨੇ ਉਹਨਾਂ ਦੀ ਸੰਗਤ ਕਰੀ, ਉਹਨਾਂ ਦੇ ਕੋਲ ਨਾਮ ਦਾ ਵੱਖਰ ਹੈ। ਸਾਹਿਬ ਨੇ ਕਿਹਾ ਵੱਖਰ ਲਿਓ ਸੰਭਾਲ ਗੁਰੂ ਨਾਨਕ ਸਾਹਿਬ ਨੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਵੱਖਰ ਸੰਭਾਲਣਾ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਹੋ ਮਨਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਭ ਖੇਤ ਸੰਤੈ ਸੰਚਾਲ, ਅਵਰ ਪਿਆਰ ਸਿੱਖਿਆ ਜੰਜਾਲ, ਪਿਆਰਿਆ ਧਨ ਧਨ ਕਹਿ ਸਭ ਕੋਏ, ਮੁੱਖ ਉਜਲ ਹਰ ਦਰਗਹਿ ਸੋਏ, ਇਹ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾਕੈ ਸਭ ਬਲਿਖਾਰੇ। ਜਿਹੜਾ ਨਾਮ ਦਾ ਵਪਾਰ ਕਰਦਾ ਕੋਈ ਟਾਵਾ ਟਾਵੇ, ਤੇ ਸਾਹਿਬ ਕਹਿੰਦੇ ਇਹੋ ਜਿਹੇ ਹਾਰ ਕੇ ਨੀ ਜਾਂਦੇ, ਇਹੋ ਜਿਹੇ ਟੋਟੇ ਪਾ ਕੇ ਨੀ ਜਾਂਦੇ, ਇਹੋ ਜਿਹੇ ਪਰਮਾਤਮਾ ਦੀ ਮਿਹਰ ਨਾਲ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੇ। ਦੇਖੋ ਕਈ ਵਾਰੀ ਕਈ ਗੁਰਮੁਖ ਐਸੇ ਹੋਏ ਨੇ ਗੁਰਸਿੱਖੀ ਅੰਦਰ ਸਤਿਕਾਰਯੋਗ, ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਜੀਵਨ ਨੂੰ ਆਪਾਂ ਪੜ੍ਹਨੇ, ਭਾਈ ਸਾਹਿਬ ਸਾਨੂੰ ਰੋਜ਼ ਸ਼ਾਮ ਨੂੰ ਕਵੀ ਸ਼੍ਰੀ ਰਾਹੀਂ ਕਵਿਤਾ ਰਾਹੀਂ ਭਾਈ ਗੁਰਦੇਵ ਸਿੰਘ ਹੋਣੀ ਗੁਰੂ ਕੇ ਬਚਨ ਸੁਣਾਉਂਦੇ। ਵੈਸੇ ਬਹੁਤ ਘੱਟ ਮੈਂ ਜ਼ਿਕਰ ਕਰਨਾ ਹੁੰਦਾ ਕਿ ਕਿਸੇ ਵੀ ਮਨੁੱਖ ਦੇ ਨਾਂ ਦਾ, ਤਕਰੀਬਨ ਮੈਨੂੰ ਮਹੀਨਾ ਸਵਾ ਮਹੀਨਾ ਹੋ ਗਿਆ। ਭਾਈ ਸਾਹਿਬ ਦੀ ਇੱਕ ਭਾਵਨਾ ਹੈ ਸਵੇਰੇ ਸ਼ਾਮ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਨਾ। ਵਾਹਿਗੁਰੂ ਮਿਹਰ ਕਰੇ ਕਿਉਂਕਿ ਜੇ ਸੁਣਾਉਣ ਵਾਲੇ ਸੁਣਨਾ ਬੜਾ ਘੱਟ ਜਾਂਦੇ, ਦਾਤੇ ਦੀ ਮਿਹਰ ਹੋਵੇ ਤੇ ਸੁਣਦੀ ਤਾਂ ਸਰੋਤ ਦੀ ਸਮਝ ਪੈਂਦੀ। ਉੱਥੋਂ ਇਹ ਆਏ ਜਿੱਥੇ ਸਾਹਿਬ ਧੰਨ ਗੁਰੂ ਰਾਮਦਾਸ ਤੇ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਜਿਸ ਅਸਥਾਨ ਤੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ। ਫਿਰ ਬੇਨਤੀ ਕਰਨੀ ਚਾਹੁੰਦਾ, ਲਾਹਾ ਲੈਣ ਵਾਲਿਆਂ ਨੂੰ ਵਧਾਈਆਂ ਮਿਲਦੀਆਂ ਨੇ। ਬਾਬਾ ਬੁੱਢਾ ਸਾਹਿਬ ਬੜੇ ਰਹਿਮਤਾਂ ਦੇ ਦਾਤੇ ਨੇ। ਮੈਂ ਦਾਤੇ ਤਾਂ ਸ਼ਬਦ ਵਰਤੇ ਹੈ ਕਿਉਂਕਿ ਬੰਦਗੀ ਕਰਨ ਵਾਲਾ ਦਾਤੇ ਦੇ ਚਰਨਾਂ ਵਿੱਚ ਜੁੜਿਆ ਹੋਇਆ ਦਾਤਾ ਬਣ ਜਾਂਦਾ ਹੈ। ਹੁਣ ਜੇ ਕਈ ਜੀ ਸਿੱਖ ਨੂੰ ਦਾਤਾ ਕਹਿ ਦਿੱਤਾ ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਜਨਮ ਮਰਨ ਦੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਾਰਸੋ ਲੈਣ ਮਿਲਾਏ। ਉਹਨਾਂ ਮਹਾਂਪੁਰਸ਼ਾਂ ਨੇ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ 123 ਸਾਲ ਉਹਨਾਂ ਨੇ ਇਸ ਸੰਸਾਰ ਤੇ ਉਮਰ ਜੀਵੀ, 125 ਸਾਲ ਜਿਕਰੀ, 125 ਸਾਲ ਆਲਬਲਾ ਉਹਨਾਂ ਜੀਵੀ ਹੈ। 12 ਸਾਲ ਦੀ ਉਮਰ ਵਿੱਚ ਉਹ ਗੁਰੂ ਨਾਨਕ ਸਾਹਿਬ ਨੂੰ ਮਿਲੇ ਨੇ, 113 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਕੇਵਲ ਉਹਨਾਂ ਨੇ ਸਿੱਖੀ ਕਮਾਈ, ਕੇਵਲ ਬੰਦਗੀ ਕੀਤੀ, ਭਜਨ ਬੰਦਗੀ ਸਿਮਰਨ, ਇੰਨੀਆਂ ਰਹਿਮਤਾਂ ਦੇ ਪਾਤਰ ਬਣੇ। ਕਿਹੜੀ ਚੀਜ਼ ਇਹ ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਬੇ ਬੁੱਢੇ ਤੋਂ ਆਪਣੀ ਲੁਕਾ ਕੇ ਰੱਖੀ, ਅੰਦਰ ਦੇ ਖਜ਼ਾਨਿਆਂ ਨਾਲ ਭਰਪੂਰ ਕਰ ਦਿੱਤਾ। ਹੁਣ ਦੇਖੋ, ਜਦੋਂ ਰਮਦਾਸ ਦੀ ਧਰਤੀ ਤੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਲਾ ਸਮਾਂ ਹੈ ਤੇ ਮੀਰੀ ਪੀਰੀ ਦੀ ਸੱਚੀ ਸਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਚੱਲ ਕੇ ਗਏ ਨੇ ਰਮਦਾਸ ਦੀ ਧਰਤੀ ਤੇ। ਉੱਥੇ ਕਹਿੰਦੇ ਬਾਬਾ ਬੁੱਢਾ ਸਾਹਿਬ ਆਪਣੇ ਆਸਣ ਤੇ ਬੈਠੇ ਸਨ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਆਪ ਅੱਗੇ ਵੱਧ ਕੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਰਸਨ ਦਾ ਯਤਨ ਕੀਤਾ। ਗੁਰਮੁਖੋ, ਆਖਿਰ ਇੰਨਾ ਵੱਡਾ ਪਰਮਾਤਮਾ ਦੀ ਬੰਦਗੀ ਦਾ ਪੁਤਲਾ, ਸਿਰ ਤੋਂ ਪੈਰਾਂ ਤੱਕ ਜਿਹੜਾ ਨਾਮ ਵਿੱਚ ਭਿੱਜੇ ਹੋਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਕੋਲ ਬਹਿ ਕੇ ਬਾਬਾ ਬੁੱਢਾ ਸਾਹਿਬ ਨਾਲ ਬਚਨ ਬਲਾਸ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 125 ਸਾਲ ਦੇ ਮਹਾਨ ਸਿੱਖ ਨੇ, ਜਿਹਦੇ ਵਰਗੀ ਮਿਸਾਲ ਗੁਰੂ ਕੇ ਸਿੱਖੋ ਉਸ ਤੋਂ ਅੱਗੇ ਕਿਤੇ ਨਹੀਂ ਮਿਲੀ। ਇਹਦਾ ਮਤਲਬ ਇਹ ਨਹੀਂ ਕਿ ਸਿੱਖ ਅਗਾਂਹ ਪੈਦਾ ਨਹੀਂ ਹੋਏ, ਬੜੀ ਬੜੀ ਕਰਨੀ ਵਾਲੇ ਬੰਦਗੀ ਵਾਲੇ ਹੋਏ ਨੇ, ਪਰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਕਮਾਈ, ਤੁਹਾਡੀ ਰਹਿਮਤ, ਜਿਹੜੀਆਂ ਧਾਰਨਾ ਤੁਸੀਂ ਘਾਲ ਗਏ ਉਸ ਦੇ ਬਰਾਬਰ ਕੋਈ ਵੀ ਨਜ਼ਰ ਨਹੀਂ ਆਉਂਦਾ। ਇੰਨੀਆਂ ਰਹਿਮਤਾਂ, 100 ਤੇ ਤਕਰੀਬਨ 13 ਸਾਲ ਕਮਾਈ ਤੋਂ ਬਾਅਦ ਮੈਂ ਕਹਿੰਦਾ ਕਿੰਨੀ ਕੁ ਅੰਦਰ ਦੀ ਮੈਂ ਮਰ ਗਈ। ਪਿਛਲੀ ਵਾਰੀ ਕਰਮ ਕੀਤੀ ਸੀ, ਅੱਜ ਅਸੀਂ ਕਿਸੇ ਦੀ ਅਰਦਾਸ ਕਰ ਦਈਏ ਨਾ ਤੇ ਪ੍ਰਮਾਤਮਾ ਮੇਰ ਕਰੇ ਭਾਗ ਰੱਬ ਨੇ ਲਾਣੇ ਨੇ, ਅਸੀਂ ਉਸ ਅਰਦਾਸ ਨੂੰ ਕਈ ਕਈ ਸਾਲ ਕੈਚ ਕਰੀ ਜਾਂਦੇ ਹਾਂ। ਕਿਮਾ ਕਰਿਓ ਜਿਹੜੀ ਮੈਂ ਬੇਨਤੀ ਕਰਨ ਲੱਗਾ, ਅਰਦਾਸ ਦਿੱਤੀ ਕਰ ਤੇ ਰੱਬ ਨੇ ਕੀਤੀ ਮੇਰ ਸੁਣੀ ਗਈ, ਜਾਂ ਉਹਦੀ ਭਾਵਨਾ ਨੂੰ ਲੱਗਾ ਭਾਗ ਉਹਦੀ ਸੁਣੀ ਗਈ, ਅਸੀਂ ਪਰਤ ਕੇ ਕਈ ਸਾਲ ਤੱਕ ਕਹਿੰਦੇ ਹਾਂ ਐਸ ਬੱਚੇ ਦੀ ਅਰਦਾਸ ਮੈਂ ਕੀਤੀ ਤੇ ਤਾਂ ਇਹਦਾ ਜਨਮ ਹੋਇਆ। ਉਹ ਘਰ ਦੇ ਵੀ ਕਹਿੰਦੇ ਇਹਨੇ ਅਰਦਾਸ ਕੀਤੀ, ਫਿਰ ਅਸੀਂ ਉਸ ਅਰਦਾਸ ਨੂੰ ਕੈਸ ਕਰਨੇ। ਦੇਖੋ ਜੀ, ਉਹ ਪਰਿਵਾਰ ਨੇ ਕਹਿਣਾ ਇਹਨਾਂ ਕੀਤੀ ਅਰਦਾਸ, ਮੈਂ ਕਹਿੰਦਾ ਧੰਨ ਬਾਬਾ ਬੁੱਢਾ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਅਰਦਾਸ ਵੀ ਤੁਸੀਂ ਕੀਤੀ, ਤੇ ਜਿਹਦੀ ਅਰਦਾਸ ਕੀਤੀ ਹੋਵੇ ਉਹ ਬੱਚਾ ਸਾਰੀ ਜ਼ਿੰਦਗੀ ਉਹਦੇ ਚਰਨਾਂ ਨਾਲ ਜੁੜਦਾ, ਕਿ ਜਿਹਨੇ ਅਰਦਾਸ ਕੀਤੀ ਹੋਵੇ ਬਾਬਾ ਜੀ ਤੁਸੀਂ ਅਰਦਾਸ ਕੀਤੀ, ਤੇ ਜਿੱਦਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਆਈ ਤੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਣ ਵਾਲੇ ਵੀ ਤੁਸੀਂ। ਹੁਣ ਦੇਖੋ ਕਿ ਜਿਹਨਾਂ ਕੀਤੀ ਉਹਦੇ ਅਰਦਾਸ, ਜਿਹਨਾਂ ਦੀ ਕਿਰਪਾ ਬਖਸ਼ਿਸ਼ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਤਾਲੀਮ ਵੀ ਬਾਬਾ ਬੁੱਢਾ ਸਾਹਿਬ ਤੋਂ ਲਈ, ਵਿਦਿਆ ਵੀ ਉਹਨਾਂ ਨੇ ਪੜ੍ਹਾਈਏ, ਜਿਹਦੇ ਉਸਤਾਦ ਹੋਣ, ਜਿਹਦੀ ਅਰਦਾਸ ਕੀਤੀ ਹੋਵੇ, ਮੈਂ ਕਹਿੰਦਾ ਉਸ ਸਿੱਖ ਦੀ ਮੈਂ ਕਿੰਨੀ ਕੁ ਮਰੀ ਸੀ। ਉਹ ਨਵੀਂ ਕਿਹਾ ਵੀ ਇਹ ਬੱਚੇ ਦੀ ਉਮਰ 9 ਸਾਲ 11 ਸਾਲ ਦੀ ਏ ਤੇ ਮੈਂ ਆਖਰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਨੂੰ ਸੇਵਾ ਕਰਦਿਆਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨਾਂ ਨੇ ਕਿਹਾ ਭਾਵੇਂ ਮੇਰੀ ਉਮਰ 100 ਸਾਲ ਦੇ ਨੇੜੇ ਚੁੱਕੀ ਏ, ਆਖਰ ਗੁਰੂ ਜੋਤ ਤਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਕੋਲ ਹੈ ਨਾ। ਉਹਨਾਂ ਨੇ ਨਮਸਕਾਰ ਕਰ ਦਿੱਤੀ। ਅੱਜ ਤੱਕੋ ਅੰਤਲਾ ਸਮਾਂ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਇੱਕ 5 ਭੂਤਕ ਚੋਲੇ ਨੂੰ ਤਿਆਗਿਆ ਤੇ ਇਤਿਹਾਸ ਕਹਿੰਦਾ ਹੈ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਦੱਸਿਆ, ਜਦੋਂ ਬਾਬਾ ਜੀ ਇਸ ਤਰ੍ਹਾਂ ਚੋਲੇ ਨੂੰ ਤਿਆਗਿਆ ਜਿਵੇਂ ਖਾਕੀ ਫੁੱਲਾਂ ਦੀ ਮਾਲਾ ਤਿਆਗ ਦਿੰਦਾ, ਜਿਵੇਂ ਸੱਪ ਕੰਚਰੀ ਨੂੰ ਤਿਆਗ ਕੇ ਚਲਾ ਜਾਂਦਾ, ਕੋਈ ਦੁੱਖ ਨਹੀਂ ਉਹਨੂੰ। ਗੁਰਮੁਖ ਨੂੰ ਕੀ ਦੁੱਖ, ਜਿਵੇਂ ਹੁਣ ਅਸੀਂ ਕੱਪੜੇ ਲਾਹੁੰਦੇ ਹਾਂ, ਵਸਤਰ ਬਦਲਦੇ ਹਾਂ, ਤੇ ਇੱਕ ਇਨਸਾਨ ਨੂੰ ਆਪਣੇ ਕੱਪੜੇ ਉਤਾਰ ਦਿਆ ਕਿੰਨਾ ਕੁ ਦੁੱਖ, ਕੋਈ ਦੁੱਖ ਨਹੀਂ। ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਨੂੰ ਸਰੀਰਾ ਚੋਲਾ ਛੱਡਣ ਦਾ ਕੀ ਦੁੱਖ ਹੈ? ਪਹਿਲਾ ਬਚਨ ਤੇ ਕਿਹਾ ਜਦੋਂ ਉਹਨਾਂ ਦੇ ਆਖਰੀ ਸਵਾਸ ਪੂਰੇ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਖਲੋਤੇ ਸਿੱਖਾਂ ਨੂੰ ਕਹਿੰਦੇ ਨੇ ਵਧਾਈ ਹੋਵੇ। ਦੇਖੋ ਸ਼ਬਦ ਵਰਤੇ ਵਧਾਈ ਹੋਵੇ, ਹੁਣ ਇੰਨੀ ਕਰਨੀ ਵਾਲਾ ਚੱਲੇ ਤੇ ਵਧਾਈ ਦਾ ਭਾਵ ਕੀ ਪੁੱਛਿਆ ਮਹਾਰਾਜ, ਇਹ ਕੀ ਮਾਜਰਾ ਹੈ? ਕਹਿਣ ਲੱਗੇ ਦੁੱਖ ਚਿੰਤਾ ਉਹਨਾਂ ਦੀ ਕਰੀ ਦੀ ਹੈ ਜਿਹੜੇ ਜ਼ਿੰਦਗੀ ਦੀ ਬਾਜੀ ਹਾਰ ਕੇ ਚਲੇ ਜਾਣ, ਜਿੱਤਿਆਂ ਨੂੰ ਦੇਖ ਕੇ ਕਦੀ ਰੋਈ ਦਾ ਨਹੀਂ, ਜਿੱਤਿਆਂ ਨੂੰ ਤਾਂ ਵਧਾਈ ਦਿੱਤੀ ਜਾਂਦੀ ਹੈ, ਜਿੱਤ ਕੇ ਚੱਲੇ ਨੇ। ਤੇ ਇਹਨਾਂ ਬਾਰੇ ਬਾਣੀ ਵਿੱਚ ਭਾਈ ਗੁਰਦਾਸ ਨੇ ਕਹੇ ਨੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਇਹਨਾਂ ਨੂੰ ਕਹਿ ਰੇਰੇ ਦਰਗਾਹ ਕਹਿ ਨਾ ਪੂ, ਆਓ ਬੈਠ ਆਦਰ ਸੁਖਦੇਵ। ਇਹੋ ਜਿਹਾ ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਕਹਿ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਬੈਠਣ ਪਾਈ ਹੈ, ਕਹੋ ਨਾਨਕ ਬਵਨ ਲੁਡਾਈ ਹੈ। ਇਹੋ ਜਿਹਾ ਰੱਬ ਦੀ ਬੰਦਗੀ ਕਰਨ ਵਾਲਿਆਂ ਬਾਰੇ ਸਾਹਿਬ ਨੇ ਕਿਹਾ ਕਿ ਸਭ ਇਕੱਠੇ ਹੋਏ ਆਇਆ ਘਰ ਜਾਤਨ ਬਾਤ ਬਚਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਦਿਓ। ਇਹੋ ਜਿਹੇ ਬੰਦਗੀ ਕਰਨ ਵਾਲਿਆਂ ਨੂੰ ਕਿਹਾ ਚੱਲਿਆ ਪੱਟ ਸਿਉ ਜਨਮ ਸਵਾਰ ਬਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਵਿੱਚ ਉਹਦੀ ਜੈ ਜੈਕਾਰ ਜਿਹਨੇ ਪਰਮਾਤਮਾ ਦੇ ਨਾਮ ਦੀ ਟੇਕ ਲਈ। ਪਹਿਲਾ ਬਚਨ ਕਿਆ ਵਧਾਈ, ਤੇ ਦੂਜੀ ਉੱਥੇ ਕਿਰਪਾ ਕੀਤੀ ਸੀ ਕਿ ਬਾਬਾ ਬੁੱਢਾ ਸਾਹਿਬ ਦੇ ਪਵਿੱਤਰ ਸਰੀਰ ਨੂੰ ਉਹਨਾਂ ਦੀ ਅਰਥੀ ਜਦੋਂ ਚੁੱਕਣ ਲੱਗੇ, ਮੇਰੀ ਪੀੜੀ ਦੇ ਦਾਦੇ ਨੇ ਆਪ ਮੋਢਾ ਦਿੱਤਾ ਸੀ, ਆਪ ਉਹਨਾਂ ਨੇ ਸਹਾਰਾ ਦਿੱਤਾ ਸੀ। ਤੇ ਤੀਸਰਾ ਇੱਕ ਖੇਡ ਵਾਪਰੀ ਸੀ ਕਿ ਜਦੋਂ ਉਹਨਾਂ ਦੇ ਪਵਿੱਤਰ ਸਰੀਰ ਨੂੰ ਕਿਖਾ ਤੇ ਰੱਖਿਆ ਗਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਹੋ ਗਏ। ਉਹ ਅਸੀਂ ਕਹਾਂਗੇ ਦੁੱਖ ਦੇ ਅਥਰੂ ਨਹੀਂ, ਕਹਿੰਦੇ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੈ ਲਾਏ ਪਿਆਰ ਪਿਆਰ ਵਾਲੇ ਵੈਰਾਗ ਵਾਲੇ, ਕਿਉਂਕਿ ਉਸ ਸਰੀਰ ਨੇ ਬੜੀ ਕਾਲਨਾ ਕਮਾਈ ਕੀਤੀ। ਹੁਣ ਇਹੋ ਜਿਹੇ ਗੁਰਮੁਖ ਜਿਹੜੇ ਨੇ ਉਹ ਤੋਟਾ ਥੋੜਾ ਲੈ ਕੇ ਗਏ, ਉਹ ਤਾਂ ਭਾਈ ਲਾਹਾ ਲੈ ਕੇ ਗਏ ਨੇ। ਉਹਨਾਂ ਨੂੰ ਸਾਹਿਬ ਕਹਿੰਦੇ ਨੇ ਵਣਜ ਕਰੋ ਬਣ ਜਾ ਰਹੇ ਹੋ, ਉਹ ਗੁਰੂ ਕੇ ਸਿੱਖੋ ਕਰੋ ਵਪਾਰ ਜੇ ਕਰ ਸਕਦੇ ਹੋ, ਵੱਖਰ ਰਿਹੋ ਸੰਭਾਲ ਤੈਸੀ ਵਸਤ ਦਿਖਾਈਏ ਜੈਸੀ ਨਿਭੈ ਨਾਲ, ਅੱਗੇ ਸਾਥ ਜਾਣ ਹੈ ਲੈਸੀ ਵਸਤ ਸੰਭਾਲ ਭਾਈ ਰੇ, ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੋ ਦੇਖੈ ਪਤੀ ਆਏ ਪਰਮਾਤਮਾ ਪਤੀ, ਉਹਨੂੰ ਦੇਖ ਕੇ ਪ੍ਰਸੰਨ ਹੋਵੇਗਾ ਜੇ ਤੂੰ ਇਹ ਲਾਹਾ ਲੈ। ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਆਰੰਭ ਵਿੱਚ ਕਹਿ ਕਹਿੰਦੇ ਬਿਨ ਨਾਵੈ ਸਭ ਭਰਮ ਦੇ, ਨਾਮ ਤੋਂ ਬਿਨਾਂ ਲੋਕ ਭਟਕਦੇ ਪਏ ਤੇ ਕਿੰਨੇ ਕੁ ਭਟਕਦੇ ਨੇ। ਦਾਤਾਰ ਕਹਿੰਦੇ ਬਿਨ ਨਾਵੈ ਜਦ ਕਮਲਾ ਫਿਰੈ, ਸ਼ਬਦ ਆਰੰਭ ਹੁੰਦਾ ਮਾਇਆ ਮਮਤਾ ਮੋਹਣੀ ਜਿਨ ਬਿਨ ਦਮਤਾ ਜਾ ਖਾਇਆ, ਮਨ ਨੂੰ ਖਾਧੇ ਗੁਰਮੁਖ ਉਭਰੇ ਜਿਨੇ ਸੱਚ ਨਾਮ ਚਿੱਤ ਲਾਇਆ, ਬਿਨ ਨਾਵੈ ਜਦ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਹਜ਼ੂਰ ਬਖਸ਼ ਕਰ ਰਹੇ ਨੇ ਬਿਨ ਨਾਵੈ ਨਾਮ ਤੋਂ ਬਿਨਾਂ ਸਭ ਭਰਮ ਦੇ, ਸਾਰੇ ਭਟਕਦੇ ਪਏ ਨੇ, ਉਹਨਾਂ ਨੂੰ ਟਿਕਾ ਨਹੀਂ। ਨਿਤ ਜਗ ਤੋਟਾ ਸੰਸਾਰ, ਉਹਨਾਂ ਨੂੰ ਇਸ ਦੁਨੀਆਂ ਵਿੱਚ ਰਹਿ ਕੇ ਲਾਹਾ ਕੋਈ ਨਹੀਂ, ਉਹ ਤੋਟਾ ਪਾ ਕੇ ਚਲੇ ਗਏ ਨੇ। ਮਨਮੁਖ ਕਰਮ ਕਮਾਮ ਨੇ, ਉਹਨਾਂ ਨੇ ਮਨਮੁਖਾਂ ਵਾਲੇ ਕਰਮ ਕੀਤੇ। ਮਨਮੁਖ ਦਾ ਕਰਮ ਕੀ ਹੈ ਕਿ ਉਹਨੂੰ ਭਜਨ ਬੰਦਗੀ ਕਦੀ ਚੰਗੀ ਨਹੀਂ ਲੱਗਦੀ। ਮਨਮੁਖ ਦਾ ਕਰਮ ਕੀ ਹੈ, ਉਹ ਰੱਬ ਦੀ ਦਿੱਤੀ ਕੋਈ ਦਾਤ ਨੂੰ ਸਮਝ ਸਭ ਕੋਈ ਸਮਝਦਾ, ਦਾਤਾਰ ਨੂੰ ਕਦੀ ਚੇਤੇ ਨਹੀਂ ਕਰਦਾ। ਮਨਮੁਖ ਦਾ ਕਰਮ ਕੀ ਹੈ, ਹਰ ਗੱਲ ਤੇ ਹੁੱਜਤ ਕਰੀ ਜਾਣੀ, ਤਰਕ ਕਰੀ ਜਾਣਾ, ਕਥਾਰਥ ਕਰੀ ਜਾਣਾ ਤੇ ਰੱਬ ਦੀ ਭਜਨ ਬੰਦਗੀ ਸਿਮਰਨ ਕਰਨਾ। ਮਨਮੁਖ ਦਾ ਸੁਭਾਅ ਕੀ ਹੈ ਕਿ ਉਹਨੇ ਕਦੀ ਵੀ ਕਿਸੇ ਦਾ ਭਲਾ ਨਾ ਮੰਗਣਾ, ਜਿਹਨਾਂ ਦਾ ਭਲਾ ਹੁੰਦਾ ਉਹਨਾਂ ਨੂੰ ਵੇਖ ਕੇ ਛੱਡੀ ਜਾਣਾ, ਦਿਨ ਰਾਤ ਗੁਰੂਆ ਚੁੱਕਣੀ ਜਾਣ। ਸਾਹਿਬ ਕਹਿੰਦੇ ਇਹੀ ਤਾਂ ਤੋਟਾ ਹੈ ਕਿ ਬਿਨ ਨਾਮ ਹੈ ਤਾਂ ਭਰਮ ਦੇ, ਨਿਤ ਜਗ ਤੋਟਾ ਸੰਸਾਰ। ਮਨਮੁਖ ਕਰਮ ਕਮਾਮ ਨੇ, ਮਨਮੁਖਾਂ ਵਾਲੇ ਕਰਮ ਕੀਤੇ। ਹੋ ਮੈਂ ਹੰਕਾਰ ਵਿੱਚ ਫਸ ਗਏ, ਅੰਤ ਗੁਬਾਰ, ਅੰਤ ਗੁਬਾਰ ਦਰ ਤੇ ਉਹ ਹਨੇਰਾ ਜਿੱਥੇ ਵਿੱਚ ਹੱਥ ਪਸਾਰਿਆਂ ਵੀ ਕੁਝ ਨਜ਼ਰ ਨਾ ਆਵੇ, ਐ ਗੂੜੇ ਹਨੇਰੇ ਵਿੱਚ ਡੂੰਘੇ ਹਨੇਰੇ ਵਿੱਚ ਡੁੱਬ ਗਏ ਮਨਮੁਖਤਾਈ ਦੇ ਕਰਮ ਕਰਨ ਵਾਲੇ। ਗੁਰੂ ਕੇ ਸਿੱਖੋ, ਮਨਮੁਖ ਦੇ ਅੰਦਰ ਕਦੀ ਰਸ ਨਹੀਂ ਹੋ ਸਕਦਾ, ਮਨਮੁਖ ਦੇ ਅੰਦਰ ਕਦੀ ਮਹਿਕ ਨਹੀਂ ਹੋ ਸਕਦੀ, ਮਨਮੁਖ ਬੰਦਾ ਤਤ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਮੱਖਣ ਲਾ ਲਈਏ ਨਾ ਤੇ ਲੱਕੀ ਦੀ ਓਨੀ ਕੀਮਤ ਨਹੀਂ ਰਹਿੰਦੀ ਜਿੰਨੀ ਮੱਖਣ ਦੀ ਹੈ। ਕਹਿੰਦੇ ਨੇ ਗੰਨੇ ਦਾ ਰਸ ਖਿੱਚ ਲਈਏ, ਚੀੜ ਲਈਏ ਗੰਨੇ ਨੂੰ ਤੇ ਛਿੱਲ ਦੀ ਕੀ ਕੀਮਤ ਪੈਣੀ ਹੈ ਜੀ। ਕਹਿਣ ਲੱਗੇ ਮਜੀਸ ਨੂੰ ਉਬਾਲ ਕੇ ਉਹਦੇ ਵਿੱਚੋਂ ਰਸ ਕੱਢ ਲਈਏ ਤੇ ਉਹਦੇ ਛਿਲਕੇ ਦੇ ਉਹਦੇ ਫੋਕ ਦੀ ਕੋਈ ਕੀਮਤ ਨਹੀਂ ਪੈਂਦੀ। ਕਹਿਣ ਲੱਗੇ ਜਦੋਂ ਕਿਤੇ ਗੁਲਾਬ ਦੇ ਫੁੱਲਾਂ ਨੂੰ ਉਹਦੇ ਵਿੱਚੋਂ ਰਸ ਨੂੰ ਕੱਢ ਲਈਏ ਤੇ ਉਸ ਫੁੱਲਾਂ ਦੀ ਪੰਖੜੀਆਂ ਦੀ ਕੋਈ ਕੀਮਤ ਨਹੀਂ। ਤੇ ਸ੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਜਣਾ, ਜਿਸ ਦਿਨ ਇਸ ਕਾਇਆ ਵਿੱਚੋਂ ਆਤਮਾ ਨਿਕਲ ਜਾਏ ਤੇ ਕਾਇਆ ਦੀ ਕੋਈ ਕੀਮਤ ਨਹੀਂ। ਸੱਚ ਜਾਣੀ ਮਨਮੁਖ ਬੰਦਾ ਤਾਂ ਛੁੱਟਰ ਲੱਸੀ ਦੀ ਤਰ੍ਹਾਂ ਜਿਹਦੇ ਕੋਲ ਮੱਖਣ ਤੱਤ ਨਹੀਂ, ਮਨਮੁਖ ਬੰਦਾ ਤਾਂ ਉਸ ਮਜੀਦ ਦੀ ਤਰ੍ਹਾਂ ਜਿਹਦੇ ਅੰਦਰ ਰੰਗ ਨਹੀਂ, ਮਨਮੁਖ ਬੰਦਾ ਤਾਂ ਉਸ ਗੰਨੇ ਦੇ ਛਿੱਲਰ ਦੀ ਤਰ੍ਹਾਂ ਹੈ ਜਿਹਦੇ ਵਿੱਚ ਰਸ ਨਹੀਂ। ਤੇ ਕਹਿਣ ਲੱਗੇ ਸੱਜਣਾ, ਮਨਮੁਖ ਬੰਦਾ ਤਾਂ ਉਸ ਫੁੱਲ ਦੀ ਤਰ੍ਹਾਂ ਜਿਹਦੇ ਵਿੱਚੋਂ ਮਹਿਕ ਕੱਢ ਲਈ ਗਈ, ਮਨਮੁਖ ਬੰਦਾ ਤਾਂ ਇੱਕ ਚੱਲ ਦੀ ਲਾ ਕੇ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਜਿੰਦ ਹੈ। ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ, ਮੱਖਣ ਲਿਆ ਬਰੋਲ ਕੈ ਕਾ ਛੁੱਟੜ ਹੋਈ, ਤੀਰ ਲਈ ਰਸ ਗੰਨਿਓ ਛਿਲ ਛਵੈ ਨਾ ਕੋਈ, ਰੰਗ ਮਜੀਠੋ ਨਿਕਲੈ ਤਿਕ ਮਿਲੈ ਨਾ ਧੋਈ। ਸਾਹਿਬ ਜੀ ਸ਼ਬਦ ਵਰਤੇ ਨੇ ਕਿ ਵਾਤ ਲਈ ਫੁਲਵਾੜੀਓ ਅੱਜ ਲੈ ਨਾ ਛੋਈ, ਕਾਇਆ ਹੰਸ ਵਿਛੋਨਿਆ ਤਿਛ ਕੋ ਨਾ ਸਥੋਈ, ਬੇਮੁਖ ਸੁੱਕੇ ਰੁੱਖ ਜੋ ਵੇਖੈ ਸਭ ਲੁਖ। ਬੇਮੁਖ ਬੰਦੇ ਸੁੱਕੇ ਰੁੱਖ ਨੇ, ਸੁੱਕਾ ਰੁੱਖ ਉਹਦੇ ਵਿੱਚ ਔਗਣ ਹੀ ਔਗਣ ਨੇ। ਪਹਿਲੀ ਗੱਲ, ਉਹਨੇ ਨਾ ਤਾਂ ਕਿਸੇ ਨੂੰ ਦੇਣੀ ਛਾਂ ਤੇ ਨਾ ਕਿਸੇ ਨੂੰ ਦੇਣਾ ਫਲ। ਜੇ ਕੋਈ ਦੇ ਨੇੜੇ ਚਲਾ ਗਿਆ ਜਿਹੜਾ ਸੁੱਕਾ ਹੈ, ਉਹਨੇ ਆਪ ਕਿਸੇ ਨੂੰ ਸ਼ਾਂਤੀ ਦੇ ਦੇਣੀ, ਜਿਹੜਾ ਆਪ ਸੁੱਕਾ ਉਹਦੇ ਵਿੱਚ ਰਸ ਕਿੱਥੇ ਭਰਿਆ ਜਾਣਾ। ਜਿੱਦਣ ਵੀ ਸੁੱਕੇ ਰੁੱਖ ਨੇ ਕੰਮ ਆਉਣਾ, ਬਾਲਣ ਦੇ ਕੰਮ ਆਉਣਾ ਕਿਤੇ, ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਬੇਮੁਖ ਬੰਦਾ ਤਾਂ ਸੁੱਕਾ, ਉਹਦੇ ਆਪਣੇ ਅੰਦਰ ਰਸ ਨੀ, ਉਹਨੇ ਕਿਸੇ ਨੂੰ ਰਸ ਕੀ ਦੇ ਦੇਣਾ। ਹਜ਼ੂਰ ਕਹਿ ਰਹੇ ਨੇ ਮਨਮੁਖ ਕਰਮ ਕਮਾਵਣੇ ਖੋਮੈ ਅੰਧ ਗੁਬਾਰ ਹੈ, ਪਰ ਗੁਰਮੁਖਾਂ ਦਾ ਜੀਵਨ ਇਹ ਨੀ, ਗੁਰਮੁਖ ਅੰਮ੍ਰਿਤ ਪੀਵਣਾ। ਗੁਰੂ ਕੇ ਸਨਮੁਖ ਰਹਿਣ ਵਾਲੇ ਜਿਹੜੇ ਸਿੱਖ ਨੇ ਉਹ ਅੰਮ੍ਰਿਤ ਨੂੰ ਪੀਂਦੇ ਨੇ, ਉਹਨਾਂ ਨਾਮ ਅੰਮ੍ਰਿਤ ਦੇ ਪਿਆਲੇ ਪੀਤੇ ਨੇ। ਤੇ ਕਾਹਦੇ ਪਿਆਲੇ ਜੀ? ਨਾਨਕ ਸ਼ਬਦ ਵਿਚਾਰ, ਗੁਰੂ ਕੇ ਸ਼ਬਦ ਨੂੰ ਵਿਚਾਰ ਕੇ, ਗੁਰੂ ਕੇ ਬਚਨਾਂ ਨੂੰ ਕਮਾ ਕੇ, ਸ਼ਬਦ ਵਿਚਾਰ ਕਰਕੇ, ਆਪਣੇ ਅੰਦਰੇ ਅੰਦਰ ਸ਼ਬਦ ਦੀ ਕਮਾਈ ਕਰਕੇ, ਆਪਣੇ ਅੰਦਰੇ ਅੰਦਰ ਨਾਮ ਨੂੰ ਜਪ ਕੇ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਪੀਤਾ ਹੈ। ਹੁਣ ਅਗਲਾ ਦੂਜਾ ਸ਼ਲੋਕ ਹੈ ਸਾਹਿਬ ਜੀ, ਗੁਰੂ ਅਮਰਦਾਸ ਦਾ ਸ਼ਲੋਕ ਹੈ, ਮਹੱਲਾ ਤੀਜਾ। ਸਹਿਜੇ ਜਾਗੈ, ਜਿਹੜਾ ਗੁਰਮੁਖ ਹੈ ਨਾ ਉਹ ਜਾਗਦਾ ਵੀ ਸਹਿਜ ਸੁਭਾਏ ਦੇ। ਹੁਣ ਇੱਥੇ ਸਹਿਜੇ ਜਾਗੇ ਦਾ ਅਰਥ ਇਹ ਨਹੀਂ ਕਿ ਐ ਆਰਾਮ ਨਾਲ ਉੱਠਦਾ ਦੁਪਹਿਰੇ, ਜਿਹੜਾ ਸਹਿਜੇ ਦਾ ਅਰਥ ਇਹ ਨਾ ਕਰਦੀ ਕਿਤੇ ਸਹਿਜੇ ਜਾਗੈ, ਸਹਿਜੇ ਜੋ ਸੋਵੈ। ਸਹਿਜੇ ਜਾਗੈ ਦਾ ਅਰਥ ਉਹਦੇ ਜਾਗਣ ਲੱਗਿਆਂ ਵੀ ਉਹਦੇ ਅੰਦਰ ਸਹਿਜ ਅਵਸਥਾ ਹੈ, ਸਹਿਜੇ ਸੋਵੇ ਤੇ ਜਦੋਂ ਸੌਂਦਾ ਉਦੋਂ ਵੀ ਉਹਦੇ ਅੰਦਰ ਸਹਿਜ ਅਵਸਥਾ ਹੈ। ਸਹਿਜ ਦਾ ਮਤਲਬ ਹੈ ਕਿ ਜਿਹਨੂੰ ਦੁੱਖ ਕੋਈ ਨਹੀਂ, ਚਿੰਤਾ ਕੋਈ ਨਹੀਂ, ਝੋਰਾ ਕੋਈ ਨਹੀਂ, ਬਿਲਕੁਲ ਅੰਦਰੋਂ ਪਰਮਾਤਮਾ ਦੇ ਨਾਮ ਵਿੱਚ ਓਤ ਪੋਤ ਹੋਇਆ ਪਿਆ ਹੈ। ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤ ਧੋਵੈ। ਗੁਰਮੁਖ ਕੀ ਕਰਦਾ? ਦਿਨ ਰਾਤ ਪਰਮਾਤਮਾ ਦੀ ਉਸਤ ਕਰਦਾ, ਪਰਮਾਤਮਾ ਦੀ ਬੰਦਗੀ ਕਰਦਾ। ਪਰ ਹੁਣ ਜਿਹੜਾ ਮਨਮੁਖ ਹੈ, ਮਨਮੁਖ ਭਰਮੈ ਸਹਿਸਾ ਹੋਵੈ, ਮਨਮੁਖ ਬੰਦਾ ਭਟਕਦਾ ਤੇ ਉਹਦੇ ਅੰਦਰ ਦਿਨ ਰਾਤ ਸਹਿਸਾ। ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਾਂ ਕਿ ਮਨਮੁਖ ਬੰਦਾ ਜਿਹੜਾ ਨਾ ਉਹ ਭੋਗਾਂ ਵਿੱਚ ਖੱਟਦਾ ਹੈ, ਤੇ ਇਹ ਗੱਲ ਕਦੀ ਨਾ ਭੁੱਲੀਏ। ਜਿੰਨਾ ਬੰਦਾ ਇੰਦਰੀਆਂ ਦੇ ਭੋਗਾਂ ਵਿੱਚ, ਇੰਦਰੀ ਦੇ ਰਸ ਵਿੱਚ ਪਿਆ ਹੈ, ਉਹਨਾਂ ਬੰਦਾ ਆਪਣੇ ਅੰਦਰੋਂ ਬਿਲਕੁਲ ਥੋਥਾ ਹੋ ਜਾਂਦਾ ਹੈ, ਉਹਦੇ ਅੰਦਰ ਨੂੰ ਟਿਕਾ ਨਹੀਂ ਕਦੀ ਹੁੰਦਾ। ਇੱਕ ਸਿਆਣੇ ਨੇ ਬੜੀ ਸੋਹਣੀ ਗੱਲ ਕਹੀ, ਆ ਆਤਿਸ਼ਬਾਜ਼ੀ ਜਦੋਂ ਚੱਲਦੀ ਹੈ ਨਾ, ਆਪਾਂ ਦੇਖਦਾ ਤਾਂ ਨਿਆਣਿਆਂ ਨੇ, ਜਾਂ ਤੁਸੀਂ ਇੱਥੇ ਤੱਕਦੇ ਹੋ, ਆਤਿਸ਼ਬਾਜ਼ੀ ਜਦੋਂ ਚੱਲਦੀ ਹੈ ਨਾ, ਹਵਾਈ ਚਲਾਉਂਦੇ ਤਾਂ ਨਿਆਣੇ, ਉਹਦੀ ਛੋਟੀ ਜਿਹੀ ਟੋਪੀ ਵਿੱਚ ਭਰਿਆ ਹੁੰਦਾ ਸੀ ਬਰੂਦ। ਹੁਣ ਜਿੰਨੀ ਦੇਰ ਤੱਕ ਤਾਂ ਉਹ ਭਰੀਏ ਉਹਦੀ ਕੀਮਤ ਵੀ ਆ, ਉਹਨੂੰ ਸਾਂਭ ਕੇ ਰੱਖ ਦੇਣੀ, ਤੇ ਜਦੋਂ ਇੱਕੋ ਦਮ ਉਹਨੂੰ ਥੋੜੀ ਜਿਹੀ ਚਿਣਗ ਲਾਉਂਦੇ ਸਨ ਅੱਗ ਲਾਉਣਾ ਤੇ ਉਹਨੇ ਜ਼ਮੀਨ ਤੋਂ ਉੱਡਣਾ, ਅਸਮਾਨ ਵੀ ਜਾ ਕੇ ਸ਼ੂਕਦੀ ਨੇ ਜਾਣਾ, ਇੱਕੋ ਦਮ ਉੱਥੇ ਜਾ ਕੇ ਪਟਾਕਾ ਬੋਲਣਾ। ਮੈਂ ਸਿਰਫ ਉਦਾਹਰਣ ਦੇ ਰਿਹਾ, ਉਹਨੇ ਕਈ ਤਰ੍ਹਾਂ ਦੇ ਰੰਗ ਬਖੇਰ ਨੇ। ਇਹ ਗੱਲ ਚੇਤੇ ਰੱਖੀਏ, ਜਦੋਂ ਰੰਗ ਬਖੇਰਦੇ ਨੇ ਪਟਾਕਾ ਵੱਜ ਜਾਣਾ, ਫਰਕ ਚ ਉਹਦੀ ਕੋਈ ਕੀਮਤ ਨਹੀਂ ਸੀ ਰਹਿੰਦੀ, ਕਿਲਾ ਕਿਤੇ ਜਾ ਡਿੱਗਦਾ ਹੁੰਦਾ। ਹੁਣ ਆਤਿਸ਼ਬਾਜ਼ੀ ਨੇ ਜਿਹੜਾ ਆਪਣਾ ਵਿਖਾਵਾ ਕੀਤਾ ਨਾ, ਉਹਨੇ ਚਾਨਣ ਕੀਤਾ, ਜਿਹੜਾ ਉੱਚੀ ਚੜ੍ਹ ਕੇ ਉਹਦਾ ਪਟਾਕਾ ਜਾਂ ਜੋ ਵੀ ਉਹਦੀ ਆਵਾਜ਼ ਆਈ, ਇਹ ਗੱਲ ਚੇਤੇ ਰੱਖੀਏ, ਉਹਨੇ ਬਾਹਰ ਦਾ ਕੁਝ ਨੀ ਵਿਗਾੜਿਆ, ਉਹਨੇ ਆਪਣੇ ਅੰਦਰ ਦੀ ਤਾਕਤ ਹੀ ਬਰਬਾਦ ਕਰ ਲਈ। ਜਿਹੜੀ ਉਹਦੇ ਅੰਦਰ ਤਾਕਤ ਸੀ, ਖੇਡ ਵਿੱਚ ਚਮਕ ਦਿਖਾਈ, ਪਰਤ ਕੇ ਫਿਰ ਖੋਖੇ ਦਾ ਖੋਖਾ। ਸੱਚ ਜਾਣੋ, ਇੰਦਰੀਆਂ ਦਾ ਭੋਗ ਤਾਂ ਇੱਕ ਆਤਿਸ਼ਬਾਜ਼ੀ ਦੀ ਤਰ੍ਹਾਂ ਹੈ। ਇਹ ਨਜ਼ਰ ਤਾਂ ਬੜਾ ਚਮਕ ਦਮਕ ਆਉਂਦੀ ਹੈ, ਆਵਾਜ਼ ਤਾਂ ਬੜੀ ਉਹਦੀ ਆਉਂਦੀ ਹੈ, ਪਰ ਇੱਕ ਖਿੰਡ ਤੋਂ ਬਾਅਦ ਉਹਦੇ ਅੰਦਰ ਦੀ ਤਾਕਤ ਬਿਲਕੁਲ ਬਿਲਸ ਜਾਂਦੀ। ਸਹਿਬ ਕਿਰਪਾਲੂ ਜੀ ਕਹਿੰਦੇ ਨੇ, ਮਨਮੁਖ ਬੰਦਾ ਚਾਰ ਘੜੀਆਂ ਦੀ ਚਮਕ ਦਮਕ ਦਿਖਾਉਂਦਾ, ਪਰਤ ਕੇ ਉਹਦੇ ਪੱਲੇ ਕੁਛ ਵੀ ਨਹੀਂ। ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਰਾਸੋ ਹੈ। ਮਨਮੁਖ ਬੰਦੇ ਦੇ ਅੰਦਰ ਚਿੰਤਾ, ਤੇ ਜਿਸ ਬੰਦੇ ਦੇ ਅੰਦਰ ਚਿੰਤਾ, ਹੁਣ ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਨੀਂਦ ਨਾ ਪਵੇ ਤੇ ਉਦੋਂ ਸਿਆਣੇ ਲੋਕ ਇਹ ਗੱਲ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਰਾਤ ਨੂੰ ਸੌਣ ਲੱਗਿਆਂ ਕੋਈ ਚਿੰਤਾ ਤੇ ਨਹੀਂ ਕਰਦੇ, ਤੁਹਾਡੇ ਮਨ ਤੇ ਕੋਈ ਬੋਝ ਤੇ ਨੇ? ਜਿਸ ਬੰਦੇ ਦੇ ਮਨ ਤੇ ਬੋਝ, ਉਹਨੂੰ ਨੀਂਦ ਨਹੀਂ ਪੈਂਦੀ। ਦੇਖੋ, ਜਿਸ ਬੰਦੇ ਦੇ ਅੰਦਰ ਚਿੰਤਾ, ਉਸ ਚਿੰਤਾ ਵਿੱਚ ਡੁੱਬਾ, ਉਹਨੂੰ ਨੀਂਦ ਕਿੱਥੇ? ਪਰ ਵਾਹਿਗੁਰੂ ਮਿਹਰ ਕਰੇਗੀ ਦੇ ਅੰਦਰ ਨਾਮ ਦਾ ਚਿੰਤਨ ਹੈ, ਕਈ ਵਾਰੀ ਨੀਂਦ ਉਹਨੂੰ ਵੀ ਨਹੀਂ ਪੈਂਦੀ, ਪਰ ਉਹਦੀ ਨੀਂਦ ਨਾ ਪੈਣੀ ਸੁਖਾਵੀ ਹੈ, ਤੇ ਮਨਮੁਖ ਬੰਦੇ ਦੀ ਨੀਂਦ ਨਾ ਪੈਣੀ ਦੁੱਖਾਂ ਦਾ ਕਾਰਨ ਹੈ। ਸਾਹਿਬ ਕਹਿੰਦੇ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਹ। ਉਹ ਜਾਗੇ ਉਹ ਸੌਵੇ ਉਹਨੂੰ ਕੀ ਪਰਵਾਹ? ਦੇਖੋ, ਗੁਰਮੁਖ ਜਪਣ ਵਾਲਾ ਸੁੱਤਿਆਂ ਵੀ ਜਪੀ ਜਾਂਦਾ ਹੈ, ਤੇ ਮਨਮੁਖ ਬੰਦਾ ਜਾਗਦਿਆਂ ਹੋਇਆ ਵੀ ਸੁੱਤਾ ਰਹਿੰਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ, ਜਿਨ੍ਹਾਂ ਸਾਥ ਗਿਰਾਵਤ ਨਾ ਵਿਚਰੇ ਤੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਏ ਅੰਤਿਮ ਲੱਗੈ ਸਹਿਜ ਧਿਆਨ, ਤਿੰਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ, ਸੌਂਦੇ ਵਾਹ ਵਾਹ ਉਚਰੇ ਉਸਦੇ ਕੀ ਵਾਹ ਕਰੇਨ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇ। ਉਹਨਾਂ ਦਾ ਸੌਣਾ ਉਹਨਾਂ ਦਾ ਜਾਗਣਾ ਪ੍ਰਵਾਨ ਹੈ, ਪਰ ਜਿਨ੍ਹਾਂ ਮਨਮੁਖਾਂ ਨੀਂਦ ਨੇ ਖਾ ਲਿਆ, ਉਹਨਾਂ ਨੂੰ ਮੇਰੇ ਸਾਹਿਬ ਨੇ ਕਿਹਾ, ਉਹ ਪਿਆਰਿਆ ਮੈਨੂੰ ਨੀਂਦ, ਤੇਰੀਆਂ ਅੱਖਾਂ ਨੂੰ ਨੀਂਦ ਆਈ ਏ ਪਰਾਇਆ ਰੂਪ ਤੱਕ, ਤੇਰੀਆਂ ਕੰਨਾਂ ਨੂੰ ਨੀਂਦ ਆਈ ਏ ਨਿੰਦਿਆ ਸੁਣੇ, ਉਹ ਤੇਰੀ ਜੀਭ ਨੂੰ ਨੀਂਦ ਪੈ ਗਈ ਮਿੱਠੇ ਸਵਾਦ ਵਿੱਚ ਖੱਟੇ, ਤੇਰਾ ਮਨ ਸੌਂ ਗਿਆ ਮਾਇਆ ਦੇ ਰੱਬ ਵਿੱਚ, ਤੈਨੂੰ ਪਰਮਾਤਮਾ ਦੇ ਨਾਮ ਦੀ ਕੋਈ ਜਾਣਕਾਰੀ ਨਹੀਂ, ਮੈਨੂੰ ਨੀਂਦ ਪਰ ਦ੍ਰਿਸ਼ ਵਿਕਾਰ ਸਰਵਣ ਸੋਏ ਸੋ ਨਿੰਦ ਵਿਚਾਰ, ਰਤਨਾ ਸੋਈ ਲੋਕ ਪੁੱਛੈ ਸਵਾਦ ਮਨ ਸੋਇਆ ਮਾਇਆ ਵਿਸਮਾਦ। ਕਹਿਣ ਲੱਗੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲੈ। ਸਾਹਿਬ ਕਹਿੰਦੇ, ਅੰਤਰ ਚਿੰਤਾ ਨੀਂਦ ਨਾ ਸੋਵੇ, ਗਿਆਨੀ ਜਾਗੈ, ਗਿਆਨੀ ਜਾਗਦੇ ਨੇ। ਇੱਥੇ ਗਿਆਨੀ ਤੋਂ ਮੁਰਾਦ ਗਿਆਨ ਦੀ ਗੱਲ ਕਰਨ ਵਾਲਾ ਨਹੀਂ। ਦੇਖੋ, ਗਿਆਨ ਦੀ ਗੱਲ ਕਰਨੀ ਕੁਝ ਹੋਰ ਚੀਜ਼ ਹੈ, ਗਿਆਨ ਨੂੰ ਪ੍ਰਾਪਤ ਕਰ ਜਾਣਾ ਕੁਝ ਹੋਰ ਚੀਜ਼ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਗਿਆਨੀ ਦੀ ਪਰਿਭਾਸ਼ਾ, ਕੌਣ ਹੈ ਗਿਆਨਵਾਨ? ਕਿ ਆਪਾਂ ਜਿਹੜੇ ਸ਼ਬਦ ਸੁਣਾ ਦਿੱਤਾ, ਕਥਾ ਕਰ ਲਈ, ਭਾਵੇਂ ਸ਼ਬਦ ਵਰਤਾਂਗੇ, ਗਿਆਨੀ ਜੀ ਨੇ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਨੇ ਬੜੇ ਡੂੰਘੇ ਬਚਨ ਕਹੇ, ਪਰਣਵਤ ਨਾਨਕ ਗਿਆਨੀ ਕਹਿਤਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਜਿਹੜਾ ਆਪਣੇ ਆਪ ਨੂੰ ਪਹਿਚਾਣ ਲੈ, ਜਿਹਨੂੰ ਆਪਣੀ ਸਮਝ ਪੈ ਜਾਏ, ਤੇ ਜੇ ਬਾਹਰੋਂ ਗਿਆਨ ਹੋਵੇ ਅੰਦਰੋਂ ਪਹਿਚਾਣ ਹੋਵੇ, ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਿਰਦੇ ਕਪਟ ਮੁੱਖ ਗਿਆਨੀ ਕਬੀਰ ਜੀ, ਕਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾ ਬਿਲੋਵਤ ਪਾਣੀ, ਕਾਇਆ ਮਾਜਿਕ ਕੌਣ ਗੁਣਾ ਜੋ ਘੱਟ ਪੀਤਰ ਹੈ ਮਲਣਾ। ਹਜ਼ੂਰ ਮੇਰ ਪੈ ਕਰਦੇ ਨੇ ਕਿ ਪਿਆਰਿਓ, ਅੰਤਰ ਚਿੰਤਾ ਨੀਂਦ ਨਾ ਸੋਵੇ, ਗਿਆਨੀ ਜਾਗੈ, ਨਾ ਵੀ ਜਾਗਦੇ ਨੇ ਸਵੈ ਸੁਭਾਏ, ਉਹਨਾਂ ਦਾ ਸੋਣਾ ਵੀ ਸਹਿ ਸੁਭਾਇਕ ਹੁੰਦਾ ਹੈ। ਨਾਨਕ ਨਾਮ ਰੱਤਿਆਂ ਬਲ ਜਾਉ। ਸਾਹਿਬ ਕਹਿੰਦੇ ਨੇ ਜਿਹੜੇ ਨਾਮ ਵਿੱਚ ਰੱਤੇ ਨੇ ਉਹਨਾਂ ਤੋਂ ਕੁਰਬਾਨ ਜਾਂਦਾ। ਅੱਗੇ ਜੀ ਪੌੜੀ ਹੈ, ਇਹ ਪੌੜੀ ਸਾਹਿਬ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਦੀ ਉਚਾਰਨ ਕੀਤੀ ਹੈ। ਸਾਹਿਬ ਕਹਿੰਦੇ ਨੇ ਛੇ ਹਰ ਨਾਮ ਧਿਆਵੈ, ਛੇ ਦਰ ਤੇ ਉਹ ਪਰਮਾਤਮਾ ਦੇ ਨਾਮ ਨੂੰ ਧਿਆਵੈ ਦਰ ਤੇ ਧਿਆਉਂਦੇ ਨੇ ਜੋ ਹਰ ਰੱਤਿਆ, ਜਿਹੜੇ ਸਾਈ ਦੇ ਰੰਗ ਵਿੱਚ ਰੱਤੇ ਨੇ ਨਾ ਪਿਆਰੇ, ਉਹੀ ਧਿਆਉਂਦੇ ਨੇ ਜਿਹੜੇ ਰੱਤੇ ਨੇ ਨਾ। ਫਿਰ ਉਹ ਕਦੀ ਮੂੰਹ ਮੋੜ ਕੇ ਪਿਛਾ ਨੂੰ ਤੁਰਦੇ, ਉਹ ਸਾਈ ਦੇ ਨਾਮ ਵਾਲੀ ਚੱਲਦੇ ਰੱਤੇ ਸਹੀ। ਜੇ ਮੁੱਖ ਨਾ ਮੁੜਨ ਜਿਨੀ ਸਜਾਤਾ ਸਾਈ, ਧਰਤਰ ਪਵਦੇ ਕੱਚੇ ਦਿਲ ਕੀ ਜਿੰਨਾ ਤਾਰ ਦਾ ਆਈ। ਸਾਹਿਬ ਦੀ ਕਿਰਪਾ ਤਾਂ ਕਰਦੇ ਨੇ ਛੇ ਹਰ ਨਾਮ ਧਿਆਵੈ ਜੋ ਹਰ ਰੱਤਿਆ, ਹਰ ਇੱਕ ਧਿਆਵੈ ਇੱਕ, ਉਹ ਕੇਵਲ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਨੂੰ ਜਪਦੇ। ਤੇ ਕਹਿੰਦੇ ਨੇ ਇੱਕੋ ਜਪ ਇੱਕੋ ਸਾਲਾ ਇੱਕ ਸਿਮਰ ਇੱਕੋ ਮਨ ਆਹੇ, ਉਹ ਕੇਵਲ ਇੱਕ ਨੂੰ ਜਪਦੇ ਨੇ ਜਿਹੜਾ ਸਾਰਿਆਂ ਦਾ ਆਸਰਾ ਹੈ। ਅਦੂਰ ਬਖਸ਼ਿਸ਼ ਕਰ ਰਹੇ ਨੇ, ਹਰ ਇੱਕ ਧਿਆਨ ਹੈ ਇੱਕ ਇੱਕੋ ਹਰ ਸੱਤਿਆ, ਕੇਵਲ ਇੱਕ ਪਰਮਾਤਮਾ ਹੈ ਜਿਹਦੀ ਜਿਹਦੀ ਸੱਤਿਆ ਜਿਹਦੀ ਕਲਾ ਸਾਰਿਆਂ ਵਿੱਚ ਵਰਤੀ ਹੈ। ਹਰ ਇੱਕੋ ਵਰਤ ਹੈ ਇੱਕ, ਕੇਵਲ ਇੱਕ ਹੀ ਵਰਤਦਾ ਹੈ, ਇੱਕੋ ਉਤਪੱਤਿਆ ਤੇ ਸਾਰੀ ਮਨੁੱਖਤਾ ਨੂੰ ਪੈਦਾ ਕਰਨ ਵਾਲਾ ਵੀ ਕੇਵਲ ਇੱਕ ਹੈ, ਉਸ ਇੱਕ ਤੋਂ ਅੱਗੇ ਕੁਛ ਨਹੀਂ। ਇੱਕ ਹੀ ਜਿਹਨੇ ਖੇਡ ਸ਼ੁਰੂ ਕੀਤੀ ਹੈ। ਦਾਤਾਰ ਜੀ ਕਹਿੰਦੇ ਨੇ ਜੋ ਹਰ ਨਾਮ ਧਿਆਨ ਹੈ, ਜਿਹੜੇ ਜੋ ਹਰ ਨਾਮ ਧਿਆਨ ਹੈ, ਜਿਹੜੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਤਿੰਨ ਦਰ ਸੱਤ ਕੱਪਿਆ, ਉਹਨਾਂ ਦੇ ਜਿਹੜੇ ਆ ਦਰ ਨੇ ਨਾ ਸੱਤ ਕੱਪਿਆ, ਬੜਾ ਸੋਹਣਾ ਸ਼ਬਦ ਹੈ। ਆਪਾਂ ਕਈ ਵਾਰੀ ਪਿੰਡਾਂ ਵਿੱਚ ਕਹਿੰਦੇ ਹਾਂ ਮਾਰ ਹੀ ਕੱਪਿਆ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਵਰਤੇ, ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਡਰ ਇੱਕ ਪਾਸੇ ਕਰ ਦਿੱਤਾ। ਵੈਸੇ ਡਰ ਵੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਦੇਹ ਤੱਕ ਰਹਿੰਦੇ ਆ ਸੀਮਤ, ਆਤਮਕ ਜੀਵਨ ਜੀਣ ਵਾਲਿਆਂ ਨੂੰ ਕੀ ਡਰ ਸੀ। ਸਤਿਗੁਰੂ ਨੇ ਕਿਹਾ ਅਸਲ ਵਿੱਚ ਉਹ ਗੁਰਮੁਖ ਗਿਆਨੀ ਨੇ, ਉਹਨਾਂ ਨੂੰ ਕਹਿ ਕਿ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਭੂ ਦੀ ਮਿਹਰ ਹੋ ਜਾਏ ਤੇ ਨਿਰਭਉ ਜਪਿਆ। ਗੁਰੂ ਰਾਮਦਾਸ ਜੀ ਨੇ ਇੱਕ ਵਚਨ ਕਿਹਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸ। ਗੁਰੂ ਤੇਗ ਬਹਾਦਰ ਜੀ ਕਹਿੰਦੇ ਇਹ ਗਿਆਨੀ ਨੇ ਬਹਿ ਕਾਮੂ ਕੋ ਦੇਸ ਮੈਂ ਭੈ ਮਾਨਤ ਆਨ, ਉਹਨਾਂ ਨੇ ਕੀ ਕੀਤਾ ਤਿੰਨ ਦਰ ਸੱਤ ਕੱਟਿਆ। ਬਹਿ ਕਾਮੂ ਕੋ ਦੇਸ ਮੈਂ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਇਹ ਬਖਾਨ। ਉਹਨਾਂ ਦੇ ਡਰ ਚਿੰਤਾ ਝੋਰੇ ਦੂਰ ਹੋ ਗਏ। ਵਾਹਿਗੁਰੂ ਜੀ ਨੇ ਮਿਹਰ ਐਸੀ ਕੀਤੀ ਰੱਬ ਦੇ ਭਗਤ ਬੰਦਗੀ ਕਰਨ ਵਾਲੇ। ਅਸਲ ਵਿੱਚ ਦੇਖੋ ਡਰ ਆਪਾਂ ਨੂੰ ਵੀ ਰਹਿੰਦਾ, ਆਪਾਂ ਵੀ ਗੱਲ ਕਹੀ ਜਾਂਦੇ ਹਾਂ ਨਾ, ਬੜਾ ਡਰ ਲੱਗਦਾ ਮੌਤ ਦਾ ਨਾਂ ਸੁਣ ਕੇ। ਰੱਬ ਦੀ ਬੰਦਗੀ ਕਰਨ ਵਾਲੇ ਕਬੀਰ ਵਰਗੇ ਮਹਾਂਪੁਰਸ਼, ਉਹਨਾਂ ਨੇ ਸ਼ਬਦ ਕਿਹਾ ਸੀ ਕਿਸੇ ਨੇ, ਕਬੀਰ ਜਿਸ ਮਰਨੇ ਤੇ ਜੱਗ ਡਰੈ, ਸਾਰੇ ਡਰ ਉਹਨਾਂ ਦੂਰ ਕਰ ਦਿੱਤੇ। ਜੇ ਉਹਨਾਂ ਨੂੰ ਚੁੱਕ ਕੇ ਗੰਗਾ ਦੇ ਵਿੱਚ ਸੱਟ ਦੇ, ਉਹ ਇੱਕੋ ਗੱਲ ਕਹਿੰਦੇ ਨੇ ਮਨ ਨਾ ਟਿਕੈ ਤਨ ਕਾਹੇ ਕੋ ਡਰਾਏ, ਤਿੰਨ ਡਰ ਸੱਟ ਕੱਟਿਆ। ਮਨ ਨਾ ਟਿਕੈ ਤਨ ਕਾਹੇ ਕੋ ਡਰਾਏ, ਚਰਨ ਕਮਲ ਕਿਤ ਰਹੋ ਸਮਾਏ। ਕਿਹਨੇ ਕਿਹਾ ਉਹ ਬੰਦਿਆ ਰੱਬ ਦਿਆ, ਤੇਰੇ ਪਿੱਛੇ ਇੰਨੇ ਬੰਦੇ ਕੋਈ ਨੀ, ਬਾਦਸ਼ਾਹ ਨਾਲ ਤੇਰੀ ਇੰਨੀ ਕੁਛ ਚੱਲਦੀ ਨੀ, ਆਹ ਤੂੰ ਡੋਲਦਾ ਕਿਉਂ ਨੀ ਹੈ, ਇੰਨੇ ਡਰ ਖਲੋਤਾ। ਹਾਥੀ ਅੱਗੇ ਸੱਟਿਆ ਤਾਂ ਨਿਡਰ, ਗੰਗਾ ਦੇ ਪਾਣੀ ਵਿੱਚ ਸੱਟਿਆ ਤਾਂ ਨਿਡਰ, ਲੋਕਾਂ ਨੇ ਨਿੰਦਿਆ ਕੀਤੀ ਤਾਂ ਨਿਡਰ, ਤੁਹਾਡੇ ਤੇ ਡਰ ਦਾ ਅਸਰ ਨਹੀਂ। ਉਹ ਕਹਿੰਦੇ ਨੇ ਅਸਲ ਵਿੱਚ ਮੈਂ ਜਿਹਦਾ ਆਸਰਾ ਲੈ ਉਹ ਆਪ ਹੀ ਕਦੀ ਨੀ ਡਰਦਾ, ਤੇ ਮੈਂ ਕਿਵੇਂ ਡਰਾਂ। ਉਹਨਾਂ ਸ਼ਬਦ ਵਰਤੇ ਨੇ, ਤੂੰ ਮੇਰੋ ਮੇਰ ਪਰਬਤ ਸਵਾਮੀ, ਪਹੁੰਚ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਦਿਨ। ਉਹਨਾਂ ਨੇ ਡਰ ਦੂਰ ਕਰ ਦਿੱਤੇ। ਸ਼ਬਦ ਵਰਤੇ, ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਐ ਪੂਰਨ ਪਰਮਾਨੰਦ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਕਹਿੰਦੇ ਗੁਰੂ ਨੇ ਮਤ ਦਿੱਤੀ, ਗੁਰੂ ਦੀ ਮਤ ਲੈ ਕੇ ਉਹਨਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਜਪਿਆ। ਉਹ ਸੁੱਤੇ ਵੀ ਪਰਵਾਨ ਨੇ, ਉਹ ਜਾਗਦੇ ਵੀ ਪਰਵਾਨ ਨੇ, ਇਹ ਕਦੀ ਵੀ ਭੁੱਲੀਏ ਨਾ। ਪਿਛਲੇ ਦਿਨ ਇੱਕ ਮੈਂ ਅਰਜਨ ਸੰਬਰਾਂਤੀ ਕਰਕੇ ਆਇਆ, ਕਿ ਦੇਖੋ ਅਸੀਂ ਕਈ ਵਾਰੀ ਹੁਣ ਕਹਿੰਦੇ ਹਾਂ ਵੀ ਆਖਰ ਬੰਦਾ ਤੇ ਬੰਦਾ ਹੀ ਹੈ ਨਾ। ਅਸੀਂ ਇਸ ਗੱਲ ਨੂੰ ਕਿਉਂ ਨੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਸਮਝਣ ਦਾ ਯਤਨ ਕਰਦੇ? ਜਦੋਂ ਕਿਤੇ ਗੁਰਮੁਖ ਦੀ ਗੱਲ ਚੱਲੇ ਨਾ, ਕਈ ਸਾਡੇ ਚੋਖੇ ਅੰਦਰੋਂ ਜਿਹੜੇ ਆਪਣੇ ਆਪ ਨੂੰ ਮਨ ਬਣਾਉਂਦੇ ਨੇ ਮੇਰੇ ਵਰਗਾ ਵੱਡਾ ਕੋਈ ਸਿੱਖ ਹੀ ਕੋਈ ਨੀ, ਉਹ ਇੱਕੋ ਗੱਲ ਕਹਿੰਦੇ ਨੇ ਛੱਡੋ ਜੀ ਇਹ ਦੇਹ ਦੀ ਗੱਲ ਕਰਦੇ ਨੇ, ਇਹ ਬੰਦਾ ਕੀ ਹੈ, ਇਹ ਤਾਂ ਇੱਕ ਗੰਦਗੀ ਦਾ ਪੁਤਲਾ, ਹੱਡ ਮਾਸ ਚਮੜੀ ਨਾਲੀ ਇਹਦੇ ਵਿੱਚ, ਇਹ ਵੀ ਸਾਡੇ ਵਰਗੇ ਬੰਦੇ ਵਰਗਾ ਬੰਦਾ ਹੀ, ਇਹ ਵੀ ਸਿਫਤ ਕਿਉਂ? ਹੁਣ ਅੱਜ ਦਾ ਜਿਹੜਾ ਪ੍ਰਕਰਨ ਇਹ ਹੈ ਨਾ ਕਿ ਗੁਰਮੁਖ ਜਿਹੜਾ ਉਹ ਸੁੱਤਿਆਂ ਵੀ ਜੁੜਿਆ, ਜਾਗਦਿਆਂ ਵੀ ਜੁੜਿਆ, ਮਨਮੁਖ ਬੰਦਾ ਜਿਹੜਾ ਉਹ ਜਾਗਦਿਆਂ ਵੀ ਨੀ ਜੁੜਦਾ ਤੇ ਸੁੱਤਿਆਂ ਤੇ ਜੁੜਨ ਦੀ ਗੱਲ ਬੜੀ ਦੂਰ ਸੀ। ਫਿਰ ਅਸੀਂ ਕਹਿੰਦੇ ਹਾਂ ਗੁਰਮੁਖ ਦੀ ਇੰਨੀ ਸਿਫਤ ਕਿਉਂ ਜੀ? ਇਹ ਗੱਲ ਕਦੀ ਭੁੱਲੀਏ ਨਾ, ਜਿਹੜੇ ਰੱਬ ਦੀ ਕਿਰਪਾ ਦੇ ਨਿਵਾਜੇ ਨੇ, ਤਨ ਸਾਡੇ ਵਰਗਾ ਉਹਨਾਂ ਦਾ ਨਜ਼ਰ ਆਉਂਦਾ, ਪਰ ਚੇਤੇ ਰੱਖਿਓ ਅੰਦਰ ਸਾਡੇ ਵਰਗਾ ਨਹੀਂ। ਕਿਉਂ? ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਉਦਾਹਰਨ ਦਿੱਤੀ ਸੀ ਤੇ ਉਹ ਪਿਛਲੇ ਦਿਨੀ ਮਰਜ਼ ਕਰਕੇ ਆਇਆ। ਇੱਕ ਗੁਰਮੁਖ ਨੂੰ ਮਿਲ ਕੇ ਸੁੱਖ ਮਿਲਦਾ, ਮਨਮੁਖ ਨੂੰ ਮਿਲਿਆ ਅੰਦਰ ਕਲਪਦਾ, ਇਹਦਾ ਕਾਰਨ ਸੀ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੇ ਦੋ ਬਚਨ ਕਹੇ ਨੇ, ਕਹਿੰਦੇ ਨੇ ਕਬੀਰ ਸੰਤ ਕੀ ਗੈਲ ਨਾ ਛੋਡੀਏ, ਗੈਲ ਦਾ ਅਰਥ ਰਸਤਾ ਹੀ ਹੁੰਦਾ ਕਿ ਰੱਬ ਦੀ ਬੰਦਗੀ ਕਰਨ ਵਾਲਾ ਜਦੋਂ ਲੰਘ ਗਿਆ ਤੂੰ ਪਿੱਛੇ ਤੁਰਿਆ ਜਾਈ, ਤੈਨੂੰ ਮਾੜਾ ਕਹੇ ਤੈਨੂੰ ਚੰਗਾ ਕਹੇ ਤੂੰ ਪਿੱਛਾ ਨਾ ਛੱਡੀ ਉਹਦਾ। ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਊ। ਤੇ ਅਗਲੀ ਸੋਕੇ ਕਹਿੰਦੇ ਨੇ ਪੇਕ ਤਿੱਖੀ ਪੁਨੀਤ ਹੋਏ, ਉਹਨਾਂ ਦੇ ਦਰਸ਼ਨ ਕਰਦਿਆਂ ਤਾਰ ਕੇ ਉਹ ਸਾਨੂੰ ਤੱਕ ਲੈਣ ਤੇ ਸਾਨੂੰ ਪਵਿੱਤਰਤਾ ਮਿਲ ਜਾਂਦੀ ਹੈ। ਪੁਨੀਤ ਹੋਏ ਤੇ ਜੇ ਕੋਲ ਬਹਿ ਜਾਈਏ, ਭੇਟ ਜਪੀਆ ਨਾ ਹੋ, ਕੋਲ ਬੈਠਿਆ ਨਾਮ ਚੇਤੇ ਹੁੰਦਾ। ਉਸੇ ਮਹਾਂਪੁਰਸ਼ ਨੇ ਉਸੇ ਸਲੋਕਾਂ ਵਿੱਚ ਕਿਹਾ, ਕਹਿਣ ਲੱਗੇ ਕਬੀਰ ਸਾਖਤ ਸੰਗ ਨਾ ਕੀਤੀਆ, ਦੂਰ ਹੈ ਜਾਈਏ ਭਾਗ। ਹੁਣ ਇੱਕ ਨੂੰ ਕਹਿੰਦੇ ਪਹਿਲੇ ਸੰਤ ਕੀ ਗੈਲ ਨਾ ਛੋਟੀਏ ਤੇ ਦੂਜੇ ਨੂੰ ਕਹਿੰਦੇ ਸਾਖਤ ਦੇ ਦੂਰ ਚਲਾ ਜੀ। ਹੁਣ ਇੱਥੇ ਕੋਈ ਇਹ ਸਵਾਲ ਕਰਦਾ ਵੀ ਸੰਤ ਦੀ ਦੇਵ ਹੈ ਤੇ ਸਾਖਤ ਦੀ ਵੀ ਦੇਵ ਹੈ, ਇੱਕ ਦੇ ਨੇੜੇ ਕਿਉਂ ਇੱਕ ਦੇ ਦੂਰ ਕਿਉਂ? ਗੁਰੂ ਕੇ ਸਿੱਖੋ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਸੀ ਸੱਜਣਾ ਨੇ। ਕਹਿੰਦੇ ਸੂਰਜ ਚੜ੍ਹਦਾ, ਉਹਦੀਆਂ ਕਿਰਨਾਂ ਆ ਧਰਤੀ ਦੀ ਮਿੱਟੀ ਤੇ ਵੀ ਪੈਂਦੀਆਂ ਨੇ, ਉਹਦੀਆਂ ਕਿਰਨਾਂ ਜਿਤਨੇ ਵੀ ਰੁੱਖ ਉੱਗੇ ਨੇ ਉਹਨਾਂ ਦੇ ਪੱਤਿਆਂ ਤੇ ਪੈਂਦੀਆਂ ਨੇ, ਉਹਦੀਆਂ ਕਿਰਨਾਂ ਪੱਥਰਾਂ ਤੇ ਪੈਂਦੀਆਂ ਨੇ, ਉਹਨਾਂ ਦੀਆਂ ਕਿਰਨਾਂ ਸਾਡੇ ਘਰਾਂ ਤੇ ਪੈਂਦੀਆਂ ਨੇ। ਕਦੀ ਅੱਜ ਤੀਕਰਾ ਕਿਸੇ ਨੇ ਮਿੱਟੀ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦੱਸਿਆ? ਮੈਂ ਜਿਹੜੀ ਬੇਨਤੀ ਕਰਨ ਲੱਗਾ, ਮਿੱਟੀ ਵਿੱਚੋਂ ਕਦੀ ਪ੍ਰਤੀਬਿੰਬ ਦਿਖਿਆ ਸੂਰਜ ਦਾ? ਕਦੀ ਪੱਥਰ ਵਿੱਚੋਂ ਨਜ਼ਰ ਆਇਆ? ਕਦੀ ਰੁੱਖ ਦੇ ਪੱਤਿਆਂ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਖਿਆ? ਕਿ ਸੂਰਜ ਉਸ ਰੁੱਖ ਉੱਤੇ ਨਹੀਂ, ਕਿ ਪੱਥਰ ਉੱਤੇ ਨਹੀਂ, ਕਿ ਧਰਤੀ ਉੱਤੇ ਨਹੀਂ? ਹਾਂ, ਜਦੋਂ ਕਿਤੇ ਨਿਰਮਲ ਪਾਣੀ ਹੋਵੇ, ਖਲੋਤਾ ਹੋਵੇ, ਨਿਰਮਲ ਤੇ ਟਿਕਿਆ ਹੋਵੇ, ਉਹਦੇ ਵਿੱਚ ਝਾਤੀ ਮਾਰ ਕੇ ਦੇਖੋ ਸੂਰਜ ਦਾ ਪ੍ਰਤੀਬਿੰਬ ਦਿਖਦਾ। ਸ਼ੀਸ਼ਾ ਹੋਵੇ ਸਾਫ, ਉਹਦੇ ਵਿੱਚ ਝਾਤੀ ਮਾਰਿਓ, ਵਿੱਚੋਂ ਸੂਰਜ ਦਿਖਦਾ। ਉਹ ਗੁਰੂ ਕੇ ਸਿੱਖੋ, ਸਰੀਰ ਸਾਰੇ ਇੱਕੋ ਜਿਹੇ ਨੇ, ਪਰ ਬੰਦਗੀ ਕਰਨ ਵਾਲੇ ਨਿਰਮਲ ਸ਼ੀਸ਼ੇ ਤੇ ਨਿਰਮਲ ਪਾਣੀ ਦੀ ਤਰ੍ਹਾਂ ਉਹਨਾਂ ਦੇ ਵਿੱਚੋਂ ਰੱਬ ਦਾ ਪ੍ਰਤੀਬਿੰਬ ਦਿਖਦਾ ਹੁੰਦਾ, ਉਹਦੇ ਵਿੱਚੋਂ ਰੱਬ ਨਜ਼ਰ ਆਉਂਦਾ, ਉਹਨਾਂ ਵਿੱਚੋਂ ਸਾਈਂ ਦਿਖਦਾ। ਸਾਹਿਬ ਕਿਰਪਾ ਗੁਰੂ ਜੀ ਨੇ ਮੇਰੀ ਕੀਤੀ, ਗੁਰਮੁਖ ਉਹਨਾਂ ਦੀ ਸੰਗਤ, ਉਹਨਾਂ ਕੋਲ ਬੈਠਿਆਂ ਜਾਗਦਿਆਂ ਸੁੱਤਿਆਂ ਉਹਨਾਂ ਨੂੰ ਨਾਮ ਚੇਤੇ ਆਉਂਦਾ। ਮਨਮੁਖ ਬੰਦੇ ਦੇ ਅੰਦਰ ਟਿਕਾ ਨੀ, ਉਹ ਦਿਨ ਰਾਤ ਕਲਪਦਾ ਰਹਿੰਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਅਸੀਂ ਲਾਹਾ ਲੈ ਕੇ ਜਾਈਏ, ਕਿਤੇ ਛੋਟਾ ਨਾ ਪੱਲੇ ਪੈ। ਤਾਂ ਹੀ ਗੁਰੂ ਅਰਜਨ ਸਾਹਿਬ ਰੋਜ਼ ਅਸੀਂ ਸੌਣ ਲੱਗ ਗਏ ਨੇ ਜਦੋਂ, ਤੇ ਜਿਹੜੇ ਸਿੱਖ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਕੀ ਜੀ? ਸੰਤ ਕਹਿਣ ਕੀ ਵੇਲਾ, ਇਹ ਵੇਲਾ ਜੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨ ਦਾ। ਸੰਤ ਕਹਿਣ ਕੀ ਵੇਲਾ, ਕੀ ਆ ਖਾਸ ਚਲੋ ਹਰ ਲਾਹਾ, ਇਹ ਕੋਈ ਨੀ ਟੋਟਾ ਹੈ ਲਾਹਾ, ਕੀ ਆ ਖਾਸ ਚਲੋ ਹਰ ਲਾਹਾ ਆਦੈ ਬਸਣ ਸੁਹੇਲਾ। ਤੇ ਜੇ ਤੂੰ ਕਹਿੰਦੇ ਜੇ ਸਮਾਂ ਬੜਾ, ਕਹਿੰਦੇ ਨਹੀਂ ਔਦ ਘੱਟ ਹੈ, ਉਮਰ ਘੱਟਦੀ ਹੈ, ਘੱਟਦੀ ਪਈ ਹੈ। ਦਿਨ ਚ ਰਹਿਣਾ ਰੇ, ਦਿਨ ਤੇ ਰਾਤ ਕਰਕੇ ਮਨ ਗੁਰਮਿਲ ਕਾਜ ਸਵਾਰੇ, ਇਹ ਸੰਸਾਰ ਵਿਕਾਰ ਅੰਤੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪਿਆਵੈ ਇਹ ਰਥ, ਅਕਤ ਕਥਾ ਤੇ ਜਾਨੀ ਪਿਆਰਿਓ, ਜਾਕੋ ਆਏ ਛੋਈ ਵਿਖਾਜੋ ਇਹ ਵੀ ਲਾਹ, ਜਾਕੋ ਆਏ ਛੋਈ ਵਿਖਾਜੋ ਹਰ ਗੁਰ ਤੇ ਮਨੈ ਬਸੇਰਾ। ਇਹ ਕਦੀ ਭੁੱਲੀਏ ਨਾ, ਇਹ ਆਪਣੇ ਘਰ ਨੇ ਕਹਿੰਦੇ ਜ਼ਰੂਰ ਆਪਾਂ ਸਾਰੇ ਅਸੀਂ ਕਹਿੰਦੇ ਹੁਣ ਆਪਾਂ ਵੀ ਜੇ ਇੱਥੇ ਪ੍ਰਦੇਸ਼ ਆਏ ਕਹਿੰਦੇ ਵੀ ਖੇਤੀ ਵਾਪਸ ਆਪਣੇ ਘਰ ਨੂੰ ਚੱਲੀਏ ਕੰਮ ਕਰਦੇ ਹੋਈਏ ਅੱਠ ਘੰਟੇ ਬਾਅਦ ਕਿੰਨੇ ਚੱਲੀਏ ਆਪਣੇ ਘਰ ਨੂੰ ਸਾਹਮਣੇ ਜਦੋਂ ਨਿਕਲਦੇ ਹਾਂ ਸੜਕ ਉੱਤੇ ਬੜੇ ਸੋਹਣੇ ਫੁੱਲ ਪਏ ਜਿੱਥੇ ਜੇ ਕਬਰਾਂ ਨੇ ਆਪਣੀ ਸਾਰੇ ਦੇਖਦੇ ਹੋ ਹਫ਼ਤੇ ਬਾਅਦ ਕੋਈ ਰੋਜ਼ ਆਪਣੇ ਉਹਨਾਂ ਪਿਆਰਿਆਂ ਦੀਆਂ ਕਬਰਾਂ ਤੇ ਫੁੱਲ ਰੱਖਦੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੇਰੇ ਮੈਂ ਵੀ ਚੱਕਿਆ ਕਹਿੰਦੇ ਕਬਰਾਂ ਕੋਲੋਂ ਮੈਂ ਖੇਤੀ ਨਾਲ ਨਿਕਲਿਆ ਤੇ ਮੇਰੇ ਪਿੱਛੇ ਆਵਾਜ਼ ਆਈ ਇੰਨੀ ਤੇਜ਼ੀ ਚ ਆਈ ਕਹਿਣ ਲੱਗੇ ਸਾਰੇ ਦਿਨ ਦੇ ਥੱਕੇ ਆ ਆਪਣੇ ਘਰ ਚੱਲੇ ਆ ਉਹ ਕਬਰ ਕਹਿੰਦੀ ਦੋ ਘੜੀਆਂ ਬਹਿਣਾ ਮੇਰੇ ਕੋਲ ਹੀ ਬਹਿ ਜਾ ਕਹਿਣ ਲੱਗਾ ਤੇਰੇ ਕੋਲ ਬੈਠਿਆ ਡਰ ਲੱਗਦਾ ਤੇਰੇ ਕੋਲ ਤਾਂ ਤੇਜ਼ੀ ਨਾਲ ਲੰਘਾਂਗਾ ਬਾਬਾ ਜੀ ਹੱਸ ਕੇ ਕਹਿੰਦੇ ਨੇ ਕਬਰ ਦਾ ਉੱਤਰ ਸੀ ਆਪਣੇ ਘਰ ਨੂੰ ਜਾਣ ਵਾਲਿਆ ਇੱਕ ਗੱਲ ਮੇਰੀ ਚੇਤੇ ਰੱਖੀ ਜਿਸ ਘਰ ਨੂੰ ਤੂੰ ਰੋਜ਼ ਭੱਜ ਭੱਜ ਕੇ ਜਾਣਾ ਇੱਕ ਦਿਨ ਉਸ ਘਰ ਦੇ ਲੋਕਾਂ ਨੇ ਤੈਨੂੰ ਬਾਹਰ ਕੱਢਣਾ ਮੇਰੇ ਤੋਂ ਜਿੰਨੀ ਮਰਜ਼ੀ ਨਫ਼ਰਤ ਕਰ ਲਈ ਉਸ ਘਰ ਵਿੱਚ ਤੂੰ ਕੱਢਿਆ ਗਿਆ ਤੇ ਪਰਤ ਕੇ ਥਾਂ ਨੀ ਮਿਲਣੀ ਤੇ ਮੇਰੇ ਵੀ ਥਾਂ ਮਿਲ ਗਈ ਤੇ ਤੈਨੂੰ ਪਰਤ ਕੇ ਕਿਸੇ ਨੇ ਕੱਢਣਾ ਕਿਉਂਕਿ ਜਿਹੜਾ ਕਬਰ ਵਿੱਚ ਪੈ ਗਿਆ ਉਹਨੂੰ ਕਿੱਦਾਂ ਕੱਢਣਾ ਪਿਆਰਿਓ ਅਸਲੀ ਘਰ ਤਾਂ ਹੋਵੇ ਸਾਹਿਬ ਕਹਿੰਦੇ ਨਿੱਜ ਘਰ ਅਸਲ ਵਿੱਚ ਘਰ ਹੋਵੇ ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਗੋਰ ਨਿਮਾਣੀ ਸੱਜ ਕਰੇ ਨੇ ਘਰਿਆ ਘਰ ਆਓ ਮੇਰੇ ਕੋਲ ਆ ਹਰ ਪਰ ਮੈਥ ਹੈ ਆਉਣਾ ਮਰਨੋ ਨਾ ਦਰਿਆਓ ਇਹ ਕਾਰਨ ਮੈਂ ਛਿਨ ਬੇਨਤੀ ਕਰਕੇ ਸਮਾਪਤੀ ਕਰਨਾ ਫਕੀਰ ਸੀ ਰੱਬ ਦੀ ਬੰਦਗੀ ਕਰਨ ਵਾਲਾ ਕਹਿੰਦੇ ਨੇ ਉਹਨੂੰ ਕਿਸੇ ਨੇ ਕਿਹਾ ਸੀ ਕਹਿਣ ਲੱਗਾ ਵੀ ਉਹ ਕਿਸੇ ਦੇ ਘਰ ਗਿਆ ਉਹ ਕਹਿੰਦਾ ਮੈਂ ਸਰਾਮ ਚ ਰਹਿਣਾ ਅੱਗੋ ਬਾਦਸ਼ਾਹ ਦਾ ਮਹਾਲ ਸੀ ਉਹਨਾਂ ਕਿਹਾ ਵੀ ਇਹ ਸਰਾਂ ਨਹੀਂ ਇਹ ਮਹਾਲ ਹੈ ਬਾਦਸ਼ਾਹ ਦਾ ਉਹ ਕਹਿੰਦਾ ਨਹੀਂ ਨਹੀਂ ਇਹ ਸਰਾਂ ਹੈ ਉਹ ਧੱਕੇ ਨਾਲ ਅੰਦਰ ਵੜਨਾ ਚਾਹੇ ਸੰਤਰੀ ਬਾਹਰ ਨੂੰ ਧੱਕੇ ਨੇ ਚਲੋ ਬਾਦਸ਼ਾਹ ਆ ਗਿਆ ਉਹ ਕਹਿੰਦਾ ਰੌਲਾ ਕਾਹਦਾ ਫਕੀਰ ਕਹਿੰਦਾ ਮੈਂ ਸਰਾਂ ਚ ਰਾਤ ਰਹਿਣਾ ਮੈਨੂੰ ਰਹਿ ਨਹੀਂ ਦਿੰਦਾ ਬਾਦਸ਼ਾਹ ਕਹਿੰਦਾ ਫਕੀਰ ਇਹ ਸਰਾਂ ਨਹੀਂ ਸਰਾਂ ਵਸ ਦੀ ਵਿਖੇ ਵਸ ਦੀ ਵਰਤੇ ਜਿੱਥੇ ਬਸਤੀ ਆ ਬਸਤੀ ਸ਼ਬਦ ਤਾਂ ਹੀ ਵਰਤੇ ਨੇ ਨਾ ਪੁਰਾਣੇ ਸਮੇਂ ਕਹਿੰਦੇ ਸਨ ਬਸਤੀਆਂ ਬਸਤੀਆਂ ਦਰਸ਼ਨ ਜਿੱਥੇ ਲੋਕ ਵੱਸਦੇ ਫਕੀਰ ਕਹਿੰਦਾ ਬਿਲਕੁਲ ਬਸਤੀ ਭਜਾਇਆ ਕੁਝ ਸਰਾਵਾਂ ਨੇ ਨਾਲੇ ਪੁਜਾੜ ਨੇ ਉਹ ਕਹਿੰਦਾ ਇਹ ਸਰਾਂ ਤੁਸੀਂ ਜਿੱਥੇ ਤੂੰ ਆਏ ਫਕੀਰ ਹੱਸ ਕੇ ਕਹਿੰਦਾ ਮੈਂ ਅੱਜ ਤੋਂ 30 ਸਾਲ ਪਹਿਲਾਂ ਆਇਆ ਤਾਂ ਇੱਥੇ ਹੋਰ ਬੰਦਾ ਸੀ ਉਹ ਕਹਿੰਦਾ ਮੇਰਾ ਪਿਓ ਸੀ ਬਾਦਸ਼ਾਹ ਕਹਿੰਦਾ ਉਹ ਮੇਰਾ ਬਾਪ ਸੀ ਉਹ ਕਹਿੰਦਾ ਮੈਂ ਉਸ ਤੋਂ ਪਹਿਲਾਂ ਵੀ 40 ਸਾਲ ਆਇਆ ਤਾਂ ਮੈਂ 100 ਸਾਲ ਦੇ ਨੇੜੇ ਆ ਤੇ ਕਹਿੰਦਾ ਉਦੋਂ ਹੋਰ ਸੀ ਕੋਈ ਕਹਿੰਦਾ ਉਦੋਂ ਮੇਰਾ ਦਾਦਾ ਸੀ ਕਹਿੰਦਾ ਹੋਰ ਮੈਨੂੰ ਸਰਾਂ ਨਾ ਕਹਾਂ ਤੇ ਕੀ ਕਹਾਂ ਮੈਂ ਕਿੰਨੇ ਵਾਰੀ ਆਇਆ ਤੇ ਕਿੰਨੇ ਵਾਰੀ ਬਦਲ ਕੇ ਬੰਦੇ ਮਿਲੇ ਨੇ ਪਹਿਲਾਂ ਤੇਰਾ ਦਾਦਾ ਮਿਲਿਆ ਫਿਰ ਤੇਰਾ ਪਿਓ ਮਿਲਿਆ ਹੁਣ ਤੂੰ ਮਿਲਿਆ ਹੁਣ ਲੱਗਦਾ ਮੈਂ 4 ਦਿਨ ਜਿਉਂਦਾ ਰਿਹਾ ਪਰਤ ਕੇ ਆਇਆ ਤੇਰਾ ਪੁੱਤਰ ਮਿਲੇਗਾ ਜਿੱਥੇ ਲੋਕ ਬਦਲਦੇ ਉਹਨੂੰ ਬਸਤੀ ਹੁੰਦੀ ਉਹ ਸਰਾਂ ਹੁੰਦੀ ਇਹ ਸਰਾਂ ਹੈ ਤੂੰ ਮੈਨੂੰ ਰਾਤ ਨਹੀਂ ਰਹਿਣ ਦਿੰਦਾ ਉਹਨੇ ਕਿਹਾ ਬਸਤੀ ਬੀਜਾਂ ਉਸ ਫਕੀਰ ਨੂੰ ਦੇਖ ਕੇ ਫਿਰ ਜਦੋਂ ਬਾਦਸ਼ਾਹ ਪੈਰਾਂ ਤੇ ਡਿੱਗਿਆ ਫਕੀਰ ਨੇ ਇੱਕ ਗੱਲ ਕਹੀ ਕਹਿਣ ਲੱਗਾ ਅਸਲੀ ਅਸਲੀ ਬਸਤੀ ਤਾਂ ਸ਼ਮਸ਼ਾਨ ਭੂਮੀ ਹੈ ਜਿੱਥੇ ਇੱਕ ਵਾਰੀ ਵੱਸ ਗਿਆ ਪਰਤ ਕੇ ਉੱਜੜ ਦੀ ਕੋਈ ਜਿਹੜੇ ਵੱਸ ਗਏ ਵੱਸ ਗਏ ਉਹਨਾਂ ਨੇ ਕਿੱਥੇ ਨਿਕਲਣਾ ਸਤਿਗੁਰੂ ਕਹਿੰਦੇ ਨੇ ਕਿ ਜਾਕੋ ਆਈ ਸੋਈ ਦਿਖਾਜੋ ਹਰ ਗੁਰ ਤੇ ਮਨੈ ਬਸੇਰਾ ਨਿੱਜ ਕਰ ਮਹਿਲ ਪਾਓ ਸੁਖ ਸਹਿਜੇ ਬੋਰ ਨਾ ਹੋਏ ਗੋ ਤੇਰਾ ਤੇ ਜੇ ਲਾਹ ਲੈਣੀ ਬੇਨਤੀ ਕਰ ਅੰਤਰ ਜਾਮੀ ਪੁਰਖ ਵਿਧਾਤੇ ਸਰਖਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ